ਆਪਾਂ ਅਰਦਾਸ ਵਿੱਚ ਕਰਨੀ ਵਾਲਿਆਂ ਦੀ ਕਮਾਈ ਦਾ ਧਿਆਨ ਧਰਨੇ ਹਾਂ। ਉਹਨਾਂ ਵਿੱਚ ਸਭ ਤੋਂ ਪਹਿਲਾਂ ਪੰਜ ਪਿਆਰਿਆਂ ਦਾ ਜ਼ਿਕਰ ਆਇਆ, ਉਸ ਤੋਂ ਬਾਅਦ ਗੁਰੂ ਕਲਗੀਧਰ ਪਿਤਾ ਜੀ ਦੇ ਚਾਰ ਸਪੁੱਤਰ ਚਾਰ ਸਾਹਿਬਜ਼ਾਦਿਆਂ ਦਾ ਜ਼ਿਕਰ ਆਇਆ ਤੇ ਤੀਸਰੇ ਨੰਬਰ ਤੇ 40 ਮੁਕਤਿਆਂ ਦਾ ਆਪਾਂ ਧਿਆਨ ਕੱਲ ਧਰਿਆ ਹੈ। ਅੱਜ ਤਿੰਨ ਸ਼ਬਦ ਅਸੀਂ ਅੱਗੇ ਹੋਰ ਪੜ੍ਹਨੇ ਹਾਂ ਤੇ ਇਹ ਤਿੰਨ ਸ਼ਬਦ ਜਦੋਂ ਆਪਾਂ ਵਿਚਾਰਨੇ ਆ ਤੇ ਕਈ ਵਾਰੀ ਸਾਨੂੰ ਇਹਨਾਂ ਸ਼ਬਦਾਂ ਦੇ ਅਰਥ ਪਹਿਲਾਂ ਸਮਝ ਨਹੀਂ ਪੈਂਦੇ। ਇਹ ਤਿੰਨ ਸ਼ਬਦ ਨੇ ਹੱਠੀਆਂ, ਜਪੀਆਂ ਔਰ ਤਪੀਆਂ। ਤੇ ਇੱਕ ਅਰਜ਼ ਕਰਾਂ, ਯਤਨ ਕੀਤਾ ਹੈ ਕਿ ਜੋ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਵਾਨਿਤ ਮਰਿਆਦਾ ਅਨੁਸਾਰ ਅਰਦਾਸ ਹੈ ਉਸ ਵਿੱਚ ਆਏ ਕੋਈ ਸ਼ਬਦ ਮੈਂ ਆਪ ਨਾਲ ਸਾਂਝੇ ਕਰ ਰਿਹਾ। ਅੱਜ ਆਪਾਂ ਤਿੰਨ ਸ਼ਬਦਾਂ ਦੀ ਵਿਚਾਰ ਕਰਨੀ, ਹੱਠੀ ਕੌਣ ਹੈ, ਜਪੀ ਕੌਣ ਹੈ ਔਰ ਤਪੀ ਕੌਣ ਹੈ, ਕਿਉਂਕਿ ਪੂਰੇ ਸ਼ਬਦ ਆਉਂਦੇ ਨੇ ਕਿ ਪੰਜ ਪਿਆਰੇ, ਚਾਰ ਸਾਹਿਬਜ਼ਾਦੇ, 40 ਮੁਕਤਿਆਂ ਤੋਂ ਬਾਅਦ ਹੱਠੀਆਂ, ਜਪੀਆਂ, ਤਪੀਆਂ। ਇਸ ਤੋਂ ਅੱਗੇ ਕੱਲ ਨੂੰ ਆਪਾਂ ਵਿਚਾਰ ਕਰਾਂਗੇ ਜਿਨ੍ਹਾਂ ਨਾਮ ਜਪਿਆ। ਆਓ, ਤਿੰਨ ਸ਼ਬਦ ਹੱਠੀ, ਜਪੀ ਔਰ ਤਪੀ ਕੌਣ ਨੇ, ਗੁਰਮਤਿ ਦੀ ਰੋਸ਼ਨੀ ਵਿੱਚ ਇਹਨਾਂ ਅੱਖਰਾਂ ਦੇ ਅਰਥ ਕੀ ਨੇ, ਇਸ ਦੀ ਵਿਚਾਰ ਆਰੰਭ ਕਰਨੀ ਹੈ। ਆਪ ਸਮੂਹ ਮਾਈ ਭਾਈ ਕਿਰਪਾਲਤਾ ਕਰੋ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਆਪ ਕਿਰਪਾ ਮਿਹਰ ਕਰਕੇ ਵਿੱਚ ਵਰਤੋ ਔਰ ਆਪਣੇ ਅੰਮ੍ਰਿਤ ਬਚਨ ਦੀ ਵਿਚਾਰ ਆਪ ਹੀ ਕਿਰਪਾ ਕਰਕੇ ਕਰਾ ਲਵੋ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਤਿੰਨੋਂ ਦੇ ਤਿੰਨੋਂ ਸ਼ਬਦ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਵੀ ਆਏ ਨੇ। ਹੱਥ ਸ਼ਬਦ ਵੀ ਆਇਆ ਹੈ, ਜਪ ਸ਼ਬਦ ਵੀ ਔਰ ਤਪ ਸ਼ਬਦ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਆਉਂਦਾ ਹੈ। ਹੱਥ ਦੇ ਅਖਰੀ ਅਰਥ ਕੀ ਨੇ, ਪਹਿਲਾਂ ਹੱਠੀ ਕਿਹੜੇ ਨੇ, ਜਿਨ੍ਹਾਂ ਨੂੰ ਆਪਾਂ ਕਹਿ ਰਹੇ ਹਾਂ ਕਿ ਹੱਠੀਆਂ। ਹੱਥ ਦੇ ਅਖਰੀ ਅਰਥ ਵਿਦਵਾਨਾਂ ਨੇ ਦੋ ਤਰੀਕੇ ਨਾਲ ਕੀਤੇ ਨੇ। ਇੱਕ ਤਾਂ ਹੱਥ ਦੇ ਅਰਥ ਕਰਦੇ ਨੇ ਜਿੱਦੀ, ਅੜੀਅਲ ਸੁਭਾਅ ਵਾਲਾ, ਉਹਨੂੰ ਵੀ ਆਪਾਂ ਕਹਿ ਦਿੰਦੇ ਹਾਂ ਇਹ ਬੰਦਾ ਬੜਾ ਹੱਠੀ ਹੈ, ਜਿਹੜਾ ਕਿਸੇ ਦੀ ਮੰਨੇ ਨਾ, ਆਪ ਖੁਦਰੀਆਂ ਕਰੀ ਜਾਏ, ਉਹਦੇ ਲਈ ਵੀ ਸ਼ਬਦ ਵਰਤਣਿਆ ਇਹ ਹੱਠ ਕਰਦਾ ਹੈ। ਦੂਸਰਾ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਕੇਵਲ ਫੋਕੇ ਕਰਮ ਕਾਂਡ ਕਰਨ ਵਾਲੇ ਲਈ ਵੀ ਵਰਤਿਆ ਵੀ ਇਹ ਹੱਠ ਕਰਮ ਕਰਦਾ ਹੈ, ਇਹਦੇ ਅਰਥ ਇਹ ਵੀ ਨੇ। ਤੀਸਰਾ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇੱਕ ਅਸੀਂ ਪੜ੍ਹਦੇ ਹਾਂ ਕਿ ਹੱਥ ਮਜਾਹੂ ਮਾਨਕ ਲੱਧਾ, ਮੁੱਲਣਾ ਕਿੱਦਾਂ ਮੈਕੂ ਸਤਿਗੁਰ ਦਿੱਤਾ। ਉੱਥੇ ਹੱਥ ਦਾ ਅਰਥ ਹੈ ਹਿਰਦਾ, ਕਿ ਹਿਰਦੇ ਵਿੱਚ ਮੈਨੂੰ ਨਾਮ ਦਾ ਕੀਮਤੀ ਮਾਨਕ ਲੱਭ ਗਿਆ। ਜਦੋਂ ਇਸ ਹੱਥ ਸ਼ਬਦ ਨੂੰ ਆਪਾਂ ਪੜ੍ਹਦੇ ਹਾਂ ਤੇ ਕਈ ਵਾਰੀ ਕਈ ਸੱਜਣ ਇਹ ਸਵਾਲ ਕਰਦੇ ਨੇ, ਹੱਥ ਨੂੰ ਤਾਂ ਗੁਰਮਤਿ ਨੇ ਪ੍ਰਵਾਨ ਨਹੀਂ ਕੀਤਾ ਤੇ ਇੱਥੇ ਹੱਠੀਆਂ ਦੀ ਕਮਾਈ ਦਾ ਅਸੀਂ ਧਿਆਨ ਕਿਉਂ ਧਰਨੇ ਹਾਂ। ਤਪ ਨੂੰ ਤਾਂ ਗੁਰਮਤਿ ਨੇ ਸਵੀਕਾਰਿਆ ਨਹੀਂ, ਫਿਰ ਇੱਥੇ ਤਪੀਆਂ ਦਾ ਸ਼ਬਦ ਕਿਉਂ ਵਰਤਿਆ। ਜਪ ਨੂੰ ਤਾਂ ਗੁਰਮਤਿ ਨੇ ਮੰਨਿਆ ਨਹੀਂ ਤੇ ਇੱਥੇ ਜਪੀਆਂ ਦਾ ਧਿਆਨ ਕਿਉਂ ਧਰਨੇ ਹਾਂ। ਮੈਂ ਇਸ ਸੰਬੰਧੀ ਬਾਣੀ ਵਿੱਚੋਂ ਕੁਝ ਪ੍ਰਮਾਣ ਆਪ ਨਾਲ ਸਾਂਝੇ ਕਰਨੇ ਨੇ। ਪਹਿਲਾ ਸ਼ਬਦ ਵਰਤਿਆ ਹੱਠ, ਹੱਠ ਦਾ ਅਰਥ ਜਿੱਦੀ ਵੀ ਹੈ, ਹੱਠ ਦਾ ਅਰਥ ਆਪ ਹੁਦਰਾ ਵੀ ਏ, ਹੱਠ ਦਾ ਅਰਥ ਕਰਮ ਕਾਂਡੀ ਵੀ ਹੈ, ਹੱਠ ਦਾ ਅਰਥ ਹਿਰਦਾ ਵੀ ਹੈ। ਤੇ ਜਦੋਂ ਅਸੀਂ ਸਿੱਧ ਸਿਧਾਂਤ ਪੱਧਤੀ ਪੜ੍ਹਦੇ ਹਾਂ ਉਹਦੇ ਵਿੱਚ ਇੱਕ ਸ਼ਬਦ ਆਉਂਦਾ ਹੱਠ ਯੋਗ, ਧਿਆਨ ਦਿਆ ਜੇ। ਉੱਥੇ ਉਹਨਾਂ ਨੇ ਹੱਠ ਦੇ ਅਰਥ ਅਖਰੀ ਅਰਥ ਕੀਤੇ ਨੇ। ਜਦੋਂ ਬਾਣੀ ਪੜ੍ਹਨੇ ਦੋ ਸ਼ਬਦਾਂ, ਇਹ ਸ਼ਬਦ ਦੋ ਅੱਖਰਾਂ ਨਾਲ ਬਣਿਆ, ਹਾ ਹਾ ਔਰ ਠੱਠਾ ਆਪਾਂ ਸ਼ਬਦ ਪੜ੍ਹਨੇ ਇਹਨੂੰ ਹੱਠ ਉਹਨਾਂ ਨੇ ਇਹਦੇ ਅਖਰੀ ਅਰਥ ਕੀਤੇ ਨੇ ਇਹਨੂੰ ਸੰਧੀ ਛੇਦ ਜਦੋਂ ਉਹ ਕਰਦੇ ਨੇ ਤੇ ਇਹਦੇ ਹਾਹੇ ਦੇ ਅਰਥ ਕਰਦੇ ਨੇ ਸੂਰਜ ਤੇ ਠੱਠੇ ਦੇ ਅਰਥ ਕਰਦੇ ਨੇ ਚੰਦਰਮਾ ਹੁਣ ਆਪ ਕਹੋਗੇ ਵੀ ਇਹ ਅਰਥ ਕਿਵੇਂ ਬਣ ਗਏ ਮੈਂ ਅਰਥ ਕਰ ਰਿਹਾ ਹੱਠ ਜੋਗ ਉਹਦੇ ਅਰਥ ਉਹ ਜੋ ਉਹ ਅਰਥ ਕਰਦੇ ਨੇ ਸਿੱਧ ਸਿਧਾਂਤ ਪੰਥੀ ਅਨੁਸਾਰ ਖਾਹੇ ਦਾ ਅਰਥ ਸੂਰਜ ਤੇ ਠੱਠੇ ਦਾ ਅਰਥ ਚੰਦਰਮਾ ਜੋਗੀਆਂ ਦਾ ਇਹ ਖਿਆਲ ਹੈ ਕਿ ਸਾਡੇ ਸਰੀਰ ਅੰਦਰ ਹਵਾ ਟਿਕੀ ਹਵਾ ਕਈ ਤਰੀਕਿਆਂ ਦੀ ਹੈ ਪਰ ਉਹਨਾਂ ਨੇ ਆਮ ਤੌਰ ਤੇ ਦੋ ਨਾੜੀਆਂ ਦਾ ਨਾਮ ਵੀ ਸੂਰਜ ਨਾੜੀ ਤੇ ਚੰਦਰ ਨਾੜੀ ਰੱਖਿਆ ਤੇ ਜਦੋਂ ਉਹ ਹਵਾ ਦੀ ਗੱਲ ਕਰਦੇ ਨੇ ਵਾਯੂ ਦੀ ਗੱਲ ਕਰਦੇ ਨੇ ਤੇ ਉਹਨਾਂ ਨੇ ਚੰਦਰਮਾ ਤੇ ਸੂਰਜ ਇਹਨਾਂ ਦੋ ਸ਼ਬਦਾਂ ਨਾਲ ਸਰੀਰ ਅੰਦਰ ਹਵਾ ਦੇ ਵੀ ਦੋ ਹਿੱਸੇ ਕੀਤੇ ਇੱਕ ਹਿੱਸਾ ਥੋੜੀ ਜਿਹੀ ਇਕਾਗਰਤਾ ਬਖਸ਼ਿਆ ਜੀ ਗੁਰਮੁਖੋ ਆਪਾਂ ਰਲ ਮਿਲ ਕੇ ਸ਼ਬਦ ਸਮਝਣੇ ਸੂਰਜ ਦੀ ਜਦੋਂ ਵਿਆਖਿਆ ਕਰਦੇ ਨੇ ਖਾਹੇ ਦੀ ਨਾਭੀ ਦੇ ਉੱਤੋਂ ਉਹ ਕਹਿੰਦੇ ਨੇ ਕਿ ਨਾਭੀ ਜਿਹੜਾ ਹੈ ਇਹ ਹਵਾ ਦਾ ਮੂਲ ਸਰੋਤ ਹੈ ਇਸ ਨਾਭੀ ਤੋਂ ਉੱਪਰ ਜਿਹੜੀ ਹਵਾ ਇਹਨੂੰ ਕਿਹਾ ਜਾਂਦਾ ਹੈ ਪ੍ਰਾਣ ਤੇ ਇਸ ਨਾਭੀ ਤੋਂ ਥੱਲੇ ਜੋ ਸਰੀਰ ਵਿੱਚ ਹਵਾ ਹੈ ਇਹਨੂੰ ਕਿਹਾ ਜਾਂਦਾ ਹੈ ਅਪਾਨ ਤਵੱਜੋ ਦਿਓ ਉਹ ਕਹਿੰਦੇ ਨੇ ਕਿ ਜਿਹੜੀ ਨਾਭੀ ਤੋਂ ਉੱਪਰ ਹਵਾ ਟਿਕੀ ਹੈ ਸਰੀਰ ਦੇ ਅੰਗਾਂ ਵਿੱਚ ਡਕਾਰ ਆਵੇ ਨਿੱਛ ਆਵੇ ਕੰਨਾਂ ਰਾਹੀਂ ਹਵਾ ਕਿਤੇ ਬਾਹਰ ਸਿਮਰੇ ਕਹਿਣ ਲੱਗੇ ਇਹ ਸਾਰੇ ਸੂਰਜ ਨਾੜੀ ਨਾਲ ਸੰਬੰਧਿਤ ਇਹ ਪ੍ਰਾਣ ਹਨ ਤੇ ਜੋ ਨਾਭੀ ਤੋਂ ਥੱਲੇ ਜਾਂਦੇ ਨੇ ਇਹਨੂੰ ਕਿਹਾ ਜਾਂਦਾ ਹੈ ਇਹ ਅਪਾਨ ਹਨ ਤੇ ਇਹ ਮੰਨਿਆ ਜਾਂਦਾ ਹੈ ਕਿ ਉਹ ਆਪਣੀ ਸਾਧਨਾ ਰਾਹੀਂ ਹੱਥ ਸ਼ਬਦ ਉੱਥੇ ਵਰਤਦੇ ਨੇ ਜਿੱਥੇ ਪ੍ਰਾਣ ਤੇ ਅਪਾਨ ਦਾ ਮੇਲ ਹੋਵੇ ਜਿੱਥੇ ਸੂਰਜ ਤੇ ਚੰਦਰਮਾ ਮਿਲਣ ਉਹਨੂੰ ਕਿਹਾ ਜਾਂਦਾ ਹੈ ਹੱਥ ਪਰ ਹਜ਼ੂਰ ਨੇ ਸ਼ਬਦ ਵਰਤਿਆ ਸਿੱਖਾਂ ਲਈ ਆਪਾਂ ਪੜ੍ਹਨੇ ਪਏ ਕਿ ਹੱਠੀਆਂ ਗੁਰਮੁਖੋ ਭਾਈ ਸਾਹਿਬ ਭਾਈ ਕਾਨ ਸਿੰਘ ਨਾਭਾ ਜੀ ਦਾ ਮਹਾਨ ਕੋਸ਼ ਪੜ੍ਹਿਓ ਉਹਦੇ ਵਿੱਚ ਹੱਠੀ ਅਰਥ ਅੱਖਰ ਦੇ ਸ਼ਬਦ ਦੇ ਅਰਥ ਉਹਨਾਂ ਕੀਤੇ ਨੇ ਕਹਿਣ ਲੱਗੇ ਹੱਠ ਦੋ ਤਰ੍ਹਾਂ ਦਾ ਹੈ ਇੱਕ ਹੈ ਮੈਲਾ ਹੱਠ ਦੂਸਰਾ ਹੈ ਉੱਤਮ ਹੱਠ ਉਹ ਅਰਥ ਕਰਦੇ ਨੇ ਦੋ ਤਰ੍ਹਾਂ ਦਾ ਭੈ ਗੁਰਮਤ ਨੇ ਮੰਨਿਆ ਇੱਕ ਹੈ ਮੈਲਾ ਭੈ ਤੇ ਦੂਸਰਾ ਹੈ ਨਿਰਮਲ ਭਉ ਤੇ ਆਪ ਬਾਣੀ ਵਿੱਚ ਪੜ੍ਹਦੇ ਵੀ ਹੋ ਕਿ ਨਿਰਮਲ ਭਉ ਪਾਇਆ ਹਰ ਗੁਣ ਗਾਇਆ ਇੱਕ ਹੱਠ ਹੈ ਉੱਤਮ ਇੱਕ ਹੱਠ ਹੈ ਮਲੀਨ ਤਵੱਜੋ ਦਿਆ ਜੇ ਮਲੀਨ ਹੱਠ ਕੀ ਹੈ ਜਿਹਨੂੰ ਗੁਰਮਤ ਨੇ ਨਿੰਦਿਆ ਗੁਰਮਤ ਨੇ ਸਵੀਕਾਰ ਨਹੀਂ ਕੀਤਿਆਂ ਇਹਦੀ ਅਰਥ ਕਰਦਿਆਂ ਇਹਨਾਂ ਦੋ ਅੱਖਰਾਂ ਨੂੰ ਸਮਝੋਗੇ ਤੇ ਤਾਂ ਅੱਗੇ ਸਮਝ ਪਏਗੀ ਵੀ ਅਰਦਾਸ ਵਿੱਚ ਹੱਠੀ ਕਿਹੜੇ ਨੇ ਭਾਈ ਕਾਨ ਸਿੰਘ ਨਾਭਾ ਜੀ ਕਹਿੰਦੇ ਨੇ ਕੁਝ ਲੋਕ ਜਿਹੜੇ ਯਥਾਰਥ ਨੂੰ ਸਮਝ ਜਾਂਦੇ ਨੇ ਧਿਆਨ ਦਿਆ ਜੇ ਯਥਾਰਥ ਦਾ ਅਰਥ ਹੈ ਅਸਲੀਅਤ ਜਿਹੜੇ ਲੋਕ ਅਸਲੀਅਤ ਨੂੰ ਸਮਝ ਜਾਂਦੇ ਨੇ ਪਰ ਅਗਿਆਨ ਵਸ਼ ਆਪਣੇ ਕੀਤੇ ਉੱਤੇ ਕਾਇਮ ਰਹਿੰਦੇ ਨੇ ਇੱਕ ਖਿੰਨ ਵੀ ਛੱਡਣ ਨੂੰ ਤਿਆਰ ਨਹੀਂ ਉਹਨਾਂ ਨੂੰ ਕਿਹਾ ਜਾਂਦਾ ਹੈ ਇਹ ਮਲੀਨ ਹੱਠੀ ਨੇ ਅਸਲੀਅਤ ਦਾ ਪਰਤ ਲੱਗ ਪਤਾ ਲੱਗਾ ਪਰ ਫਿਰ ਵੀ ਕਰਮ ਕਾਂਡੀ ਬਣੇ ਬੈਠੇ ਨੇ ਇਹਨੇ ਮਲੀਨ ਤਰ੍ਹਾਂ ਦੇ ਹੱਠੀ ਤੇ ਉੱਤਮ ਹੱਠੀ ਉਹ ਨੇ ਜਿਨ੍ਹਾਂ ਨੂੰ ਅਸੀਂ ਅਰਦਾਸ ਵਿੱਚ ਅੱਜ ਚੇਤੇ ਕਰਨਾ ਕਹਿਣ ਲੱਗੇ ਇੱਕ ਆਦਰਸ਼ ਨੂੰ ਸਾਹਮਣੇ ਰੱਖ ਕੇ ਆਪਣੇ ਕਿਸੇ ਭੈ ਨੂੰ ਕਿਸੇ ਲਾਲਚ ਦੇ ਅਧੀਨ ਨਾ ਹੋ ਕੇ ਧਿਆਨ ਦਿਆ ਜੇ ਹੱਠੀ ਦੀ ਵਿਆਖਿਆ ਕੀਏ ਨਾ ਅੰਦਰ ਲਾਲਚ ਹੋਵੇ ਨਾ ਅੰਦਰ ਭੈ ਹੋਵੇ ਨਾ ਦੁਨੀਆਂ ਦਾ ਕੋਈ ਮੋਹ ਹੋਵੇ ਤੇ ਸੱਚ ਤੇ ਪਹਿਰਾ ਦਿੰਦਿਆਂ ਆਪਣੇ ਤਨ ਦੀ ਬਾਜੀ ਵੀ ਲਾ ਦੇਣੀ ਇਹਨਾਂ ਲੋਕਾਂ ਨੂੰ ਅਰਦਾਸ ਵਿੱਚ ਅਸੀਂ ਕਹਿੰਦੇ ਹਾਂ ਹੱਠੀ ਜਿਹੜੇ ਸੱਚ ਦੇ ਆਦਰਸ਼ ਤੇ ਕਾਇਮ ਰਹਿ ਤੇ ਹੁਣ ਕਈ ਵਾਰੀ ਜਦੋਂ ਅਖਰੀ ਅਰਥ ਕਰਦੇ ਕਰਕੇ ਨਿਕਲਾਂਗੇ ਨਾ ਤੇ ਸਮਝ ਨਹੀਂ ਪੈਣੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਮੈਂ ਕੁਝ ਪ੍ਰਮਾਣ ਅਰਜ਼ ਕਰਨੇ ਨੇ ਕਿ ਹੱਠੀ ਕਿਹਨੂੰ ਕਿਹਾ ਜਾਂਦਾ ਹੈ ਗੁਰਮੁਖੋ ਇਸ ਨੂੰ ਮਲੀਨ ਹੱਥ ਨਾ ਸਮਝਿਓ ਇਹ ਸਿੱਖੀ ਦਾ ਇੱਕ ਗਹਿਣਾ ਜੇ ਸੱਚ ਕਿ ਸੱਚ ਉੱਤੇ ਪਹਿਰਾ ਦੇਣਾ ਆਪਣੇ ਸੱਚ ਦੇ ਉੱਤੇ ਅਮਲ ਤੇ ਕਾਇਮ ਰਹਿਣਾ ਇੱਥੋਂ ਤੱਕ ਕਿ ਸੱਚ ਦੇ ਅਸੂਲ ਨਾਲ ਕਿਸੇ ਨਾਲ ਵੀ ਸਮਝੌਤਾ ਨਾ ਕਰਨਾ ਉਹਨੂੰ ਗੁਰਮਤ ਵਿੱਚ ਹੱਠੀ ਕਿਹਾ ਜਾਂਦਾ ਹੈ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ ਹਜ਼ੂਰ ਨੇ ਦੋ ਤਰ੍ਹਾਂ ਦਾ ਹੱਥ ਮੈਂ ਅਰਜ਼ ਕਰ ਰਿਹਾ ਸਾਂ ਇੱਕ ਹੱਥ ਹੈ ਕਰਮ ਕਾਂਡੀ ਉਹਨੂੰ ਬਾਣੀ ਵਿੱਚ ਹਜ਼ੂਰ ਨੇ ਕਿਹਾ ਜਪ ਤਪ ਕਰ ਕਰ ਸੰਯਮ ਬਹੁ ਥਾਕੀ ਹੱਥ ਨਰਗ੍ਰਹਿ ਨਹੀਂ ਪਾਈ ਹੈ ਕਹਿੰਦੇ ਨੇ ਫੋਕੇ ਜਪ ਤਪ ਕੀਤੇ ਹੱਥ ਨਗਰੇ ਵੀ ਕੀਤੇ, ਕਹਿਣ ਲੱਗੇ ਸਤਿਗੁਰ ਮਿਲੇ, ਜੇ ਕਿਤੇ ਗੁਰੂ ਮਿਲ ਜਾਵੇ ਤੇ ਗੁਰੂ ਕਿਰਪਾ ਕਰ ਦੇਵੇ, ਨਾਨਕ ਹਜ਼ੂਰ ਜੀ ਨੇ ਬਖਸ਼ਿਸ਼ ਕੀਤੀ ਏ, ਸਹਿਜ ਮਿਲੇ ਜਗ ਜੀਵਨ, ਸਤਿਗੁਰ ਬੂਝ ਬੁਝਾਈਏ। ਇਸ ਹੱਥ ਨੂੰ ਪ੍ਰਵਾਨ ਨਹੀਂ ਕੀਤਾ। ਇੱਕ ਗੁਰੂ ਅੰਗਦ ਸਾਹਿਬ ਨੇ ਸ਼ਲੋਕ ਵਰਤੇ ਹੈ, ਕਹਿਣ ਲੱਗੇ ਮਨ ਹੱਥ ਤਰਫ ਨਾ ਜੇ ਪਈ ਜੇ ਬਹੁਤਾ ਘਾਲੇ। ਕਹਿੰਦੇ ਨੇ ਜੇ ਤੂੰ ਮਨ ਹੱਥ ਕਰੇ, ਸੱਚ ਨੂੰ ਸਮਝੇ ਨਾ, ਕੇਵਲ ਆਪਣੀ ਚਲਾਈ ਜਾ ਵੀ ਮੈਂ ਚੰਗੇ ਅਸੂਲ ਤੇ ਕਾਇਮ ਹਾਂ, ਤੇ ਗੁਰੂ ਅੰਗਦ ਸਾਹਿਬ ਕਹਿੰਦੇ ਨੇ ਇਸ ਤਰ੍ਹਾਂ ਰੱਬ ਵਾਲਾ ਪਾਸਾ ਜਿੱਤਿਆ ਨਹੀਂ ਜਾਂਦਾ। ਮਨ ਹੱਥ ਤਰਫ ਨਾ ਜੇ ਪਈ ਜੇ ਬਹੁਤਾ ਘਾਲੇ, ਤਰਫ ਜਿਣੈ ਸੱਤ ਭਾਉ ਦੇ ਜਨ ਨਾਨਕ ਸ਼ਬਦ ਵਿਚਾਰੇ। ਜੇ ਹੱਥ ਕਰਕੇ ਬੰਦਾ ਮਰ ਵੀ ਜਾਏ ਹੋਵੇ ਜਥਾਰਥ ਨਾ। ਹੁਣ ਦੇਖੋ ਇੱਕ ਆਰੇ ਨਾਲ ਭਾਈ ਮਤੀ ਦਾਸ ਦਾ ਚੀਰਿਆ ਜਾਣਾ, ਅੱਜ ਤੱਕ ਅਸੀਂ ਉਹਨੂੰ ਯਾਦ ਪੈ ਕਰਨੇ ਆ, ਤੇ ਦੂਸਰਾ ਬਾਣੀ ਵਿੱਚ ਇੱਕ ਬਚਨ ਆਉਂਦਾ ਮਨ ਕਾਮਨਾ ਤੀਰਥ ਜੈ ਬਸਿਓ ਸਿਰ ਕਰ ਵੱਤ ਧਰਾਏ। ਉੱਥੇ ਬਨਾਰਸ ਵਿੱਚ ਵੀ ਆਰੇ ਨਾਲ ਲੋਕ ਚੀਰੇ ਗਏ, ਉਸ ਹੱਥ ਕਰਮ ਨੂੰ ਨਿੰਦਿਆ ਗਿਆ, ਭਾਈ ਮਤੀ ਦਾਸ ਦੇ ਨੂੰ ਸਵੀਕਾਰ ਕੀਤਾ ਗਿਆ। ਕੀ ਕਾਰਨ? ਆਰਾ ਤਾਂ ਦੋਨਾਂ ਦੇ ਸਰੀਰ ਤੇ ਚੱਲਦਾ ਪਿਆ। ਗੁਰਮੁਖੋ ਇੱਕ ਕਰਮ ਕਾਂਡ ਵਿੱਚ ਕੇਵਲ ਪੁਜਾਰੀ ਨੂੰ ਖੁਸ਼ ਕਰ ਲਈ, ਝੂਠੇ ਸਵਰਗ ਦੇ ਲਾਰੇ ਨੂੰ ਚੀਰਿਆ ਜਾ ਰਿਹਾ ਹੈ, ਤੇ ਦੂਜਾ ਅਸੂਲ ਤੇ ਖਲੋਤਾ ਸੱਚ ਤੇ ਪਹਿਰਾ ਦਿੰਦਾ ਹੋਇਆ ਆਪਣੇ ਤਨ ਦੇ ਦੋ ਟੁਕੜੇ ਕਰਾ ਰਿਹਾ। ਉਹਦੇ ਲਈ ਆਪਾਂ ਸ਼ਬਦ ਵਰਤਾਂਗੇ ਇਹ ਉੱਤਮ ਹੱਠੀ ਹੈ। ਤਨ ਦੇ ਟੁਕੜੇ ਤਾਂ ਉਹਦੇ ਵੀ ਹੋਏ। ਤਵੱਜੋ ਦਿਓ, ਹਜ਼ੂਰ ਨੇ ਬਾਣੀ ਵਿੱਚ ਇੱਕ ਬਚਨ ਕਿਹਾ, ਕਹਿਣ ਲੱਗੇ ਹੱਥ ਕਰ ਮਰੇ ਨਾ ਲੇਖੇ ਪਾਵੇ। ਜੇ ਕੇਵਲ ਮਲੀਨ ਹੱਥ ਨਾਲ ਮਰੇ ਤੇ ਲੇਖੇ ਵਿੱਚ ਨਹੀਂ। ਹੁਣ ਜਿਹੜੇ ਅਰਦਾਸ ਵਿੱਚ ਹੱਠੀ ਨੇ ਉਹ ਕਿਹੜੇ ਨੇ? ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੱਲ ਆਓ। ਭਗਤਾਂ ਦੇ ਕੁਝ ਬਚਨ ਮੈਂ ਆਪ ਨਾਲ ਸਾਂਝੇ ਕਰਨੇ ਚਾਹੁੰਦਾ ਹਾਂ। ਪਹਿਲੀ ਗੱਲ ਇਹ ਕਿ ਜਦੋਂ ਕੋਈ ਹੱਠ ਨੂੰ ਲੈ ਕੇ ਤੁਰਦਾ ਉੱਤਮ ਹੱਠ ਨੂੰ, ਤੇ ਭਗਤ ਪ੍ਰਹਿਲਾਦ ਜੀ, ਭਗਤ ਨਾਮਦੇਵ ਜੀ, ਭਗਤ ਕਬੀਰ ਜੀ, ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ, ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ, ਕੁਝ ਉਦਾਹਰਨਾਂ ਮੈਂ ਆਪ ਸੰਗਤ ਦੇ ਸਾਹਮਣੇ ਰੱਖਣੀਆਂ ਨੇ ਕਿ ਸਮਝ ਪੈ ਜਾਏ ਗੁਰਮਤ ਵਿੱਚ ਕਿਹੜੇ ਹੱਥੀਆਂ ਦਾ ਅਸੀਂ ਧਿਆਨ ਕਰਨੇ। ਅਰਦਾਸ ਵਿੱਚ ਦੇਖੋ ਪ੍ਰਹਿਲਾਦ ਦੇ ਸਾਹਮਣੇ ਸਿਰਫ ਇੱਕੋ ਗੱਲ ਆਈ ਹੈ। ਉਦਾਹਰਨ ਨੂੰ ਸਮਝਣ ਵਾਸਤੇ ਮੈਂ ਪ੍ਰਮਾਣ ਅਰਜ ਕਰ ਰਿਹਾ, ਹੱਠੀ ਸ਼ਬਦ ਕੀ ਹੈ? ਸਾਹਮਣੇ ਇੱਕੋ ਗੱਲ ਆਈ ਹੈ ਕਿ ਤੂੰ ਰਾਮ ਨਾਮ ਨੂੰ ਛੱਡ ਦੇ, ਤੇ ਸੱਕਾ ਬਾਪ, ਸੱਕੀ ਮਾਂ, ਇੱਥੋਂ ਤੱਕ ਕਿ ਪੜ੍ਹਾਉਣ ਵਾਲੇ ਉਸਤਾਦ ਵੀ ਕਹਿੰਦੇ ਨੇ ਬੇਟਾ ਰਾਮ ਨਾਮ ਨੂੰ ਤਿਆਗ ਦੇ, ਜੋ ਤੇਰਾ ਬਾਪ ਕਹਿ ਰਿਹਾ ਇਹਨੂੰ ਸਵੀਕਾਰ ਕਰ ਲੈ। ਤੇ ਜਦੋਂ ਅਸੀਂ ਗੁਰਮਤ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਪੜ੍ਹਨੇ ਆ, ਸਭ ਤੋਂ ਪਹਿਲਾਂ ਤਾਂ ਹੱਠੀ ਪ੍ਰਹਿਲਾਦ ਹੈ ਕਿ ਸੱਕੀ ਮਾਂ, ਸੱਕਾ ਬਾਪ, ਇੱਥੋਂ ਤੱਕ ਕਿ ਪੜ੍ਹਾਉਣ ਵਾਲੇ ਉਸਤਾਦ ਵੀ ਜੇ ਉਹਨੂੰ ਅਸੂਲ ਤੋਂ ਡੇਗਣ ਦਾ ਯਤਨ ਕਰਦੇ ਨੇ, ਤੇ ਰੱਬ ਦੇ ਭੈ ਵਿੱਚ ਰਹਿਣ ਵਾਲਾ ਇੰਨਾ ਕੁ ਹੱਠੀ ਹੈ, ਉਹਨੂੰ ਤਨ ਤਾਂ ਆਪਣਾ ਖਤਮ ਕਰਵਾਉਣਾ ਪ੍ਰਵਾਨ ਹੋ ਸਕਦਾ ਹੈ, ਪਰ ਕਦੀ ਉਹ ਰਾਮ ਨਾਮ ਨੂੰ ਛੱਡੇਗਾ ਨਹੀਂ। ਹੱਠੀ ਕੌਣ ਹੈ? ਹਜ਼ੂਰ ਨੇ ਬਾਣੀ ਵਿੱਚ ਇੱਕ ਬਚਨ ਕਿਹਾ, ਕਹਿਣ ਲੱਗੇ ਸੰਡਾ ਮਰਕਾ ਜਾਏ ਪੁਕਾਰੇ। ਸੰਡਾ ਤੇ ਅਮਰਕ ਦੋ ਇਹਦੇ ਉਸਤਾਦ ਨੇ। ਸ਼ਬਦ ਹੱਠੀ ਵੱਲ ਆਉਣਾ ਚਾਹੁੰਦਾ, ਕਹਿਣ ਲੱਗੇ ਜਦੋਂ ਇਹਨਾਂ ਨੂੰ ਕਹਿ ਇਸ ਬੱਚੇ ਨੂੰ ਸਮਝਾਓ ਕਿ ਇਹ ਰਾਮ ਨਾਮ ਨਾ ਜਪੇ। ਸਾਹਿਬ ਕਹਿੰਦੇ ਸੰਡਾ ਮਰਕਾ ਜਾਏ ਪੁਕਾਰੇ, ਪੜ੍ਹੇ ਨਹੀਂ ਖਮ ਹੀ ਪਚਹਾਰੇ, ਰਾਮ ਕਹਿ ਕਰ ਤਾਲ ਬਜਾਵੇ ਚਟਿਆ ਸਭੇ ਵਿਗਾਰੇ। ਅਗਲੀ ਤੋਕੇ ਰਾਮ ਨਾਮ ਜਪਵੋ ਕਰੈ, ਖਿਰਦੈ ਹਰ ਜੀ ਕੋ ਸਿਮਰਨ ਧਰੈ, ਤੇ ਅਗਲੀ ਤੋਕੇ ਕਹਿੰਦੇ ਨੇ ਬਸ ਦਾ ਬਸ ਕੀਨੀ ਸਭ ਰਾਜੇ, ਬਿਨਤੀ ਕਰੈ ਪਟਰਾਨੀ। ਪਟਰਾਨੀ ਦਰ ਤੇ ਮਾਂ ਆਈ, ਆ ਕੇ ਬੇਨਤੀ ਕਰਦੀ ਓ ਮੈਂ ਤੈਨੂੰ ਆਪਣਾ ਦੁੱਧ ਚੁੰਘਾਇਆ। ਖੱਟੀ ਕੌਣ ਹੁੰਦਾ ਜਿਹਨੂੰ ਅਸੀਂ ਅਰਦਾਸ ਵੀ ਚੇਤੇ ਕਰਨੇ ਆ, ਤੇ ਮੈਂ ਸਿੱਖ ਇਤਿਹਾਸ ਵੱਲ ਵੀ ਆਉਣਾ, ਕਿਹੜੇ ਕਿਹੜੇ ਖੱਟੀ ਹੋਏ ਨੇ? ਗੁਰਮੁਖੋ ਮਾਂ ਨੇ ਆਪਣੇ ਦੁੱਧ ਦਾ ਵਾਸਤਾ ਪਾਇਆ, ਮਾਂ ਨੇ ਆਪਣੀ ਕੁੱਖ ਦਾ ਵਾਸਤਾ ਪਾਇਆ ਕਿ ਪੁੱਤਰ ਮੇਰੇ ਚੁੰਘੇ ਹੋਏ ਦੁੱਧ ਦਾ, ਮੇਰੇ ਪੀਤੇ ਹੋਏ ਅੰਮ੍ਰਿਤ ਵਰਗੇ ਸ਼ੀਰ ਦਾ, ਤੇ ਮੇਰੀਆਂ ਲੋਰੀਆਂ ਤੇ ਮੇਰੀ ਗੋਦ ਦਾ ਵਾਸਤਾ ਹੀ ਕਿ ਜੋ ਬਾਪ ਤੇਰਾ ਕਹਿੰਦਾ ਪੁੱਤਰ ਤੂੰ ਉਹ ਮੰਨ ਜਾ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਪਹਿਲੇ ਖੱਟੀ ਨੇ ਉੱਤਰ ਦਿੱਤਾ ਸੀ ਬਸ ਦਾ ਬਸ ਕੀਨੀ ਸਭ ਰਾਜੇ, ਬਿਨਤੀ ਕਰੈ ਪਟਰਾਨੀ। ਪਿਆਰਿਓ ਪੂਤ ਪ੍ਰਹਿਲਾਦ ਕਹਿਆ ਨਹੀਂ ਮਾਨੈ, ਤਿੰਨ ਤੋਂ ਔਰੈ ਠਾਨੀ। ਔਰੈ ਠਾਨੀ ਜਿਹੜੀ ਹੱਠੀ ਦੀ ਬਿਰਤੀ ਹੈ ਕਿ ਮਾਂ ਦਾ ਤਰਲਾ, ਮਾਂ ਦੀ ਗੋਦ ਦੇ ਵਾਸਤੇ ਮਾਂ ਦੇ ਦੁੱਧ ਦਾ ਵੀ ਅਸਰ ਕੋਈ ਨਾ ਹੋਇਆ। ਉਹ ਕਹਿੰਦਾ ਮਾਂ ਠੀਕ ਤੂੰ ਜਨਮ ਦਿੱਤਾ ਪਰ ਇੱਕ ਗੱਲ ਚੇਤੇ ਰੱਖੀ, ਜਿਸ ਅਸੂਲ ਤੇ ਮੈਂ ਖਲੋਤਾ ਵਾਂ ਮੈਂ ਤੇਰੇ ਬਚਨ ਨੂੰ ਤਾਂ ਵਾਪਸ ਮੋੜ ਸਕਣਾ ਪਰ ਮੈਂ ਰੱਬ ਦੇ ਨਾਮ ਤੋਂ ਕਦੀ ਹਟਾਂਗਾ ਨਹੀਂ। ਇਹ ਵੇ ਖੱਠੀ ਦੀ ਪਹਿਲੀ ਉਦਾਹਰਨ। ਉਸ ਤੋਂ ਅੱਗੇ ਚੱਲੋ, ਬਾਬੇ ਨਾਮਦੇਵ ਦੇ ਸਾਹਮਣੇ ਗੱਲ ਆਉਂਦੀ ਹੈ ਕਿਉਂਕਿ ਇਸ ਸ਼ਬਦ ਨੂੰ ਵਿਆਖਿਆ ਕਰਨ ਲਈ ਬਾਣੀ ਤੋਂ ਬਿਨਾਂ ਹੋਰ ਕੋਈ ਮੈਨੂੰ ਆਸਰਾ ਨਹੀਂ ਦਿਸਿਆ। ਬਾਬੇ ਨਾਮਦੇਵ ਦੇ ਸਾਹਮਣੇ ਸ਼ਬਦ ਆਇਆ ਜਦੋਂ ਅਸੀਂ ਪੜ੍ਹਨੇ ਹਾਂ, ਰੁਦਨ ਕਰੇ ਨਾਮੇ ਕੀ ਮਾਏ ਛੋੜ ਰਾਮ ਕੀ ਨਾ ਭਜੈ ਖੁਦਾਏ। ਮਾਂ ਰੋਂਦੀ ਕਹਿੰਦੀ ਹੈ ਰਾਮ ਛੱਡ ਖੁਦਾ ਜਪ। ਅੱਗੋਂ ਦੇਖੋ ਉਸ ਗੁਰਮੁਖ ਦੇ ਉੱਤਰ ਸਨ, ਕਹਿਣ ਲੱਗੇ ਨਾ ਹੂੰ ਤੇਰਾ ਪੂੰਗੜਾ ਨਾ ਤੂੰ ਮੇਰੀ ਮਾਏ, ਮੈਂ ਤੇਰਾ ਪੁੱਤਰ ਨਹੀਂ ਤੂੰ ਮੇਰੀ ਮਾਂ ਨਹੀਂ। ਤੇ ਕਹਿਣ ਲੱਗੀ ਕਿੰਨੀ ਕੁ ਦੇਰ ਤੱਕ ਰਾਮ ਕਹੇਗਾ। ਕਹਿੰਦਾ ਮਾਂ ਪਿੰਡ ਪਰੈ ਤੋਂ ਹਰ ਗੁਣ ਗਾਏ, ਜਿੰਨੀ ਦੇਰ ਤੱਕ ਮੇਰੇ ਮਨ ਵਿੱਚੋਂ ਮੇਰੇ ਸਰੀਰ ਵਿੱਚੋਂ ਮੇਰੀ ਦੇਹ ਵਿੱਚੋਂ ਬੋਲ ਨਿਕਲਣਗੇ ਮੈਂ ਰਾਮ ਨਾਮ ਕਹਾਂਗਾ। ਉਹਨੇ ਇੱਥੋਂ ਤੱਕਿਆ, ਕਹਿੰਦਾ ਗੰਗਾ ਪਾਣੀ ਪੁੱਠਾ ਚੱਲ ਸਕਦਾ, ਯਮੁਨਾ ਉਲਟੀ ਵਹਿ ਸਕਦੀ ਏ, ਪਰ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਨਾਮਦੇਵ ਰਾਮ ਨਾਮ ਨੂੰ ਛੱਡਦਾ। ਸ਼ਬਦ ਵਰਤੇ ਗੰਗ ਜਮਨ ਜੋ ਉਲਟੀ ਬਹਿ ਤੋ ਨਾਮਾ ਹਰ ਕਰਤਾ ਰਹੇ। ਇਹ ਵੇ ਖੱਠੀ ਕਿ ਭਾਵੇਂ ਸਾਰੀ ਦੁਨੀਆਂ ਅਸੂਲ ਬਦਲ ਜਾਏ ਪਰ ਜਪਣ ਵਾਲਾ ਕਦੀ ਵੀ ਅਸੂਲ ਨਾਲ ਸਮਝੌਤਾ ਨਹੀਂ ਕਰਦਾ। ਇਹ ਨੇ ਸਾਡੇ ਘਰ ਦੇ ਖੱਠੀ। ਇਸ ਤੋਂ ਅੱਗੇ ਚੱਲੋ, ਤੀਸਰਾ ਪ੍ਰਮਾਣ ਹੈ ਭਗਤ ਨਾਮਦੇਵ ਜੀ ਦਾ ਇੱਕ ਸ਼ਬਦ ਹੈ। ਕੀਰਤਨ ਵੀ ਸ਼ਬਦ ਬੜੇ ਪਿਆਰ ਨਾਲ ਪੜਿਆ ਜਾਂਦਾ, ਉਹਨਾਂ ਦਾ ਸ਼ਬਦ ਹੁੰਦਾ। ਕੱਲ ਮੈਂ ਉਹਦੇ ਵਿੱਚੋਂ ਪਹਿਲੀਆਂ ਦੋ ਪੰਕਤੀਆਂ ਪ੍ਰਮਾਣ ਵਜੋਂ ਕਹੀਆਂ ਸਨ ਕਿ ਸਾਹਿਬ ਸੰਕਟ ਵੈ ਸੇਵਕ ਭੱਜੈ। ਕਹਿਣ ਲੱਗੇ ਚਿਰੰਕਾਲ ਨਾ ਜੀਵੈ ਦੋ ਕੁੱਲ ਲੱਜੈ। ਅਗਲੀ ਤੋਂ ਕੇ ਕਹਿਣ ਲੱਗੇ ਤੇਰੀ ਭਗਤ ਨਾ ਛੋਡੋ ਭਾਵੇਂ ਲੋਕ ਹੱਸੈ, ਭਾਵੇਂ ਲੋਕ ਹੱਸੈ ਦੁਨੀਆਂ ਭਾਵੇਂ ਮਜ਼ਾਕ ਉਡਾਏ ਪਰ ਬੰਦਗੀ ਕਰਨ ਵਾਲਾ ਬੰਦਗੀ ਦਾ ਆਸਰਾ ਕਦੀ ਨਾ ਛੱਡੇ। ਇਹ ਵੇ ਹੱਠ ਤੇਰੀ ਭਗਤ ਨਾ ਛੋਡੋ ਭਾਵੇਂ ਲੋਕ ਹੱਸੈ। ਕਹਿਣ ਲੱਗੇ ਚਰਨ ਕਮਲ ਮੇਰੇ ਹੀਰ ਹੈ ਬਸੈ, ਤੇਰੇ ਚਰਨ ਕਮਲ ਮੇਰੇ ਹਿਰਦੇ ਵਿੱਚ ਵੱਸਦੇ ਨੇ ਮਾਲਕਾ, ਤੇਰੀ ਭਗਤੀ ਨੇ ਮੈਂ ਛੱਡਣੀ। ਉਸ ਤੋਂ ਅੱਗੇ ਚੌਥਾ ਪ੍ਰਮਾਣ ਹੱਠ ਕੀ ਹੈ ਜਿਹਨੂੰ ਅਸੀਂ ਬਾਣੀ ਵਿੱਚੋਂ ਤੇ ਅਰਦਾਸ ਵਿੱਚ ਕਹਿੰਦੇ ਹਾਂ। ਗੁਰਮੁਖੋ ਕਦੀ ਦੇਖੋ ਬਾਬੇ ਕਬੀਰ ਨੂੰ ਪੁੱਛੋ ਜਦੋਂ ਉਹਨਾਂ ਦਾ ਇਹ ਸ਼ਬਦ ਪੜ੍ਹਨੇ ਆ ਕਿ ਮਨ ਨਾ ਡਿੱਗੇ। ਇਹ ਵੇ ਅਸਲੀ ਹੱਠ ਕਿ ਜਿਹੜਾ ਆਪਣੇ ਮਨ ਕਰਕੇ ਕਦੀ ਡੋਲੇ ਨਾ। ਤੇ ਰੋਜ਼ ਜਦੋਂ ਦਰਬਾਰ ਸਾਹਿਬ ਵਿੱਚ ਕੀਰਤਨ ਹੁੰਦਾ ਹੈ ਨਾ, ਭਾਈ ਸਾਹਿਬ ਬੈਠੇ ਨੇ, ਕੀਰਤਨ ਆਰੰਭ ਹੁੰਦਾ ਸਵੇਰੇ ਤੇ ਭਾਈ ਸਾਹਿਬ ਭਾਈ ਮਨੀ ਸਿੰਘ ਹੋਰਾਂ ਨੇ ਜਦੋਂ ਦਰਬਾਰ ਸਾਹਿਬ ਦੀ ਮਰਿਆਦਾ ਕਾਇਮ ਕੀਤੀ ਨਾ, ਭਾਵੇਂ ਅਸੀਂ ਯਤਨ ਕਰਦੇ ਹਾਂ ਕਿ ਆਪਣੀ ਮਰਜ਼ੀ ਨਾਲ ਬਦਲਣ ਦਾ, ਉਹਨਾਂ ਨੇ ਹਜ਼ੂਰ ਦੇ ਕਹਿਣ ਤੇ ਜੋ ਗੁਰਮਤਿ ਦੀ ਮਰਿਆਦਾ ਕਾਇਮ ਕੀਤੀ ਉਹਦੇ ਵਿੱਚ ਉਹਨਾਂ ਨੇ ਇੱਕ ਸ਼ਬਦ ਕਿਹਾ ਸੀ ਕਿ ਕੀਰਤਨ ਤੋਂ ਪਹਿਲਾਂ ਅੰਮ੍ਰਿਤ ਵੇਲੇ ਕੀਰਤਨੀਆਂ ਨੇ ਇਹ ਤੁਕਾਂ ਬੰਦਨਾ ਵਜੋਂ ਜ਼ਰੂਰ ਪੜ੍ਹਨੀਆਂ। ਮੰਗਲਾ ਚਰਨ ਵਜੋਂ ਹੱਥ ਕੀ ਉਹ ਤੁਕਾਂ ਨੇ ਕਿ ਡੰਡੌਤ ਬੰਦਨ ਅਨਿਕਬਾਰ ਸਰਬ ਕਲਾ ਸਮਰੱਥ ਹੱਥ ਕੀ ਏ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਜਿਨ੍ਹਾਂ ਨੂੰ ਗੁਰੂ ਨੇ ਹੱਥ ਦੇ ਕੇ ਡੋਲਣ ਤੋਂ ਬਚਾ ਲਿਆ ਗੁਰਮੁਖੋ, ਉਹਨਾਂ ਨੂੰ ਅਰਦਾਸ ਵਿੱਚ ਅਸੀਂ ਹੱਥੀ ਕਹਿੰਦੇ। ਉਹ ਹੱਥ ਨੂੰ ਧਾਰਨ ਕਰਨ ਵਾਲੇ ਕਬੀਰ ਸਾਹਿਬ ਦੇ ਸਾਹਮਣੇ ਉਹਨਾਂ ਦਾ ਬਚਨ ਆਉਂਦਾ ਤੇ ਉਹਨਾਂ ਨੇ ਹੱਥ ਦੇਖੋ ਕੀਤਾ। ਇਹ ਨਹੀਂ ਹੁਣ ਅਸੀਂ ਸਮਾਂ ਵੇਖ ਕੇ ਦੇਖੀਏ ਵੀ ਸਰੀਰ ਨੂੰ ਬਚਾਉਣ ਲਈ ਕਹਿ ਦਈਏ ਚਲੋ ਕੋਈ ਗੱਲ ਨਹੀਂ, ਮੌਕਾ ਵੇਖ ਕੇ ਸਰੀਰ ਬਚਾਓ ਕੋਈ ਜ਼ਰੂਰ ਹੈ ਹੱਥ ਕਰਨਾ, ਤੇ ਸਾਡੇ ਲੋਕ ਕੱਚਾ ਬੰਦਾ ਤਾਂ ਛੱਡ ਕੇ ਚਲਾ ਜਾਏਗਾ। ਦੇਖੋ ਇੱਕ ਬੱਚਾ ਹੈ, ਆਪ ਸੋਚੋਗੇ ਵੀ ਇਹ ਉਦਾਹਰਨਾਂ ਬਾਣੀ ਵਿੱਚੋਂ ਦੇ ਰਿਹਾ ਤੇ ਜਿਨ੍ਹਾਂ ਨੂੰ ਅਰਦਾਸ ਵੀ ਚੇਤੇ ਕਰਨੇ ਉਹ ਸਿੱਖ ਕਿਹੜੇ ਨੇ? 700 ਸਿੱਖ ਬਾਬੇ ਬੰਦੇ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਪਕੜਿਆ ਗਏ। ਹਰ ਰੋਜ਼ 100-100 ਦੇ ਕਰੀਬ ਤੇ ਹੋਰ ਵੀ ਕਈ ਸਿੱਖ ਪਕੜੇ, ਉਹਨਾਂ ਨੂੰ ਕਤਲ ਕੀਤਾ ਜਾਂਦਾ। ਬਾਦਸ਼ਾਹ ਫਰਕਸ਼ੀਅਰ ਹੱਠ ਕੀ ਹੈ ਕਿੰਨਾ ਹੱਥੀਆਂ ਨੂੰ ਚੇਤੇ ਕਰਨੇ? ਬਾਦਸ਼ਾਹ ਫਰਕਸ਼ੀਅਰ ਉਹਦੇ ਸਾਹਮਣੇ ਰੋਜ਼ ਸਿੱਖਾਂ ਨੂੰ ਸ਼ਹੀਦ ਕੀਤਾ ਜਾਂਦਾ। ਅਕਾਲ ਅਕਾਲ ਜਪਦੇ ਨੇ, ਪੈ ਕਿਸੇ ਦਾ ਖਾਂਦੇ ਨਹੀਂ। ਤੇ ਕਹਿੰਦੇ ਇੱਕ ਚੜ੍ਹਦੀ ਜਵਾਨੀ ਦਾ ਨੌਜਵਾਨ ਜਿਹਦੇ ਵਿਆਹ ਹੋਇਆਂ ਨੂੰ ਅਜੇ ਕੁਝ ਮਸ਼ੀਨੀ ਹੋਏ ਸਨ, ਕਿਹੜੇ ਖੱਠੀ ਨੇ ਜਿਨ੍ਹਾਂ ਨੂੰ ਅਰਦਾਸ ਵਿੱਚ ਕਮਾਈ ਦਾ ਧਿਆਨ ਧਰਨੇ? ਕਤਲਗਾਹ ਦੇ ਅੰਦਰ ਉਹਨੂੰ ਸਰੀਰ ਉਹਦੇ ਨੂੰ ਉਹਦੇ ਸਿਰ ਨੂੰ ਉਹਦੇ ਧੜ ਤੋਂ ਅਲਹਿਦਾ ਕੀਤਾ ਜਾਣਾ। ਮਾਂ ਨੂੰ ਪਤਾ ਲੱਗਾ ਉਹ ਆਈ ਹੈ ਦਿੱਲੀ ਦੀ ਧਰਤੀ ਤੇ, ਤੇ ਜਿੱਥੇ ਸ਼ਹੀਦ ਕੀਤਾ ਜਾਂਦਾ ਉੱਥੇ ਜਿਹੜਾ ਦੀਵਾਨ ਸੀ ਉਹ ਹਿੰਦੂ ਸੀ। ਦੇਖੋ ਕਤਲ ਸਿੱਖ ਹੁੰਦੇ ਨੇ, ਬਾਦਸ਼ਾਹ ਬ੍ਰਹਿਸ਼ੀਅਰ ਦਾ ਹੁਕਮ ਹੈ ਤੇ ਵਿੱਚ ਜੋ ਕਰ ਰਿਹਾ, ਉਸ ਦੀਵਾਨ ਦਾ ਨਾਮ ਸੀ ਰਤਨ ਚੰਦ। ਉਹ ਬੀਬੀ ਉਸ ਦੀਵਾਨ ਰਤਨ ਚੰਦ ਨੂੰ ਮਿਲੀ, ਕਹਿਣ ਲੱਗੀ ਮੈਂ ਇੱਕ ਫਰਿਆਦ ਲੈ ਕੇ ਆਈ ਹਾਂ। ਉਹ ਦੀਵਾਨ ਸਾਹਿਬ ਪੁੱਛਦੇ ਨੇ ਦੱਸ ਮਾਂ, ਕਹਿਣ ਲੱਗੀ ਕਿ ਸਿੱਖਾਂ ਦੇ ਨਾਲ ਮੇਰੇ ਪੁੱਤਰ ਨੂੰ ਗ੍ਰਿਫਤਾਰ ਕੀਤਾ ਗਿਆ, ਵਿਆਹ ਹੋਇਆ ਨੂੰ ਕੁਝ ਮਹੀਨੇ ਹੋਏ ਨੇ ਤੇ ਮੈਂ ਤੁਹਾਨੂੰ ਇਹ ਦੱਸਣ ਆਈ ਹਾਂ ਕਿ ਮੇਰਾ ਪੁੱਤਰ ਸਿੱਖ ਨਹੀਂ। ਰਤਨ ਚੰਦ ਕਹਿੰਦਾ ਸੱਚ ਕਹਿੰਦੀ ਹੈ? ਕਹਿਣ ਲੱਗੀ ਹਾਂ, ਸਿੱਖਾਂ ਦੀ ਕੈਦ ਵਿੱਚੋਂ ਤੁਸੀਂ ਅੱਗੇ ਕੈਦ ਕਰ ਲਿਆ। ਤੇ ਉਹਨੇ ਬਾਦਸ਼ਾਹ ਫਰਕਸ਼ੀਅਰ ਦੇ ਪੇਸ਼ ਕੀਤਾ ਮਾਈ ਨੂੰ ਤੇ ਕਹਿੰਦੇ ਨੇ ਫਰਕਸ਼ੀਅਰ ਇੰਨਾ ਖੁਸ਼ ਹੋਇਆ, ਕਹਿੰਦਾ ਘੱਟੋ ਘੱਟ ਅੱਜ ਪਹਿਲਾ ਮੌਕਾ ਹੈ ਕੋਈ ਸਿੱਖ ਤੇ ਕਿਸੇ ਸਿੱਖ ਦੀ ਮਾਂ ਇਹ ਕਹਿਣ ਆਈ ਹੋਵੇ ਮੌਤ ਤੋਂ ਡਰਦਿਆਂ ਕਿ ਮੇਰਾ ਪੁੱਤਰ ਸਿੱਖ ਨੇ, ਕਿ ਰਹਿੰਦੀ ਦੁਨੀਆਂ ਤੱਕ ਘੱਟੋ ਘੱਟ ਮੇਰੀ ਇਹ ਮਿਸਾਲ ਕਾਇਮ ਰਹੇਗੀ। ਕਹਿੰਦਾ ਮਾਂ ਲਿਖ ਕੇ ਦੇ ਦੇ ਕਿ ਮੇਰਾ ਪੁੱਤਰ ਸਿੱਖ ਨਹੀਂ। ਉਹਨੇ ਕਹਿ ਦਿੱਤਾ, ਲਿਖ ਦਿੱਤਾ। ਕਹਿੰਦੇ ਨੇ ਜਦੋਂ ਇਹ ਗੱਲ ਫਰਕਸ਼ੀਅਰ ਨੂੰ ਮਾਂ ਨੇ ਕਹੀ ਤੇ ਉਹਨੇ ਆਪਣੇ ਵੱਲੋਂ ਇੱਕ ਪ੍ਰਵਾਨਾ ਲਿਖ ਦਿੱਤਾ ਕਿ ਕਤਲਗਾਹ ਅੰਦਰ ਜਾ ਤੇ ਇਹਦੇ ਪੁੱਤਰ ਨੂੰ ਛੁਡਾ ਦਿੱਤਾ ਜਾਏ। ਕਹਿੰਦੇ ਨੇ ਮਾਈ ਲੈ ਕੇ ਕਾਗਜ਼ ਦੌੜੀ ਆਈ ਤੇ ਰੱਬ ਦੀ ਖੇਡ ਕਿ ਜਦੋਂ ਇਹ ਕਤਲਗਾਹ ਦੇ ਅੰਦਰ ਪਹੁੰਚੀਏ ਤੇ ਇਹਦੇ ਪੁੱਤਰ ਉੱਤੇ ਜਲਾਦ ਇੱਕੋ ਦਮ ਤਲਵਾਰ ਉਠਾਉਣ ਲੱਗਾ ਸੀ। ਸਾਹਮਣੇ ਬੱਚਾ ਖਲੋਤਾ, ਕੌਣ ਹੱਥੀ ਨੇ? ਦੇਖੋ ਜਿਹੜੇ ਅਸੂਲ ਨਾਲ ਸਮਝੌਤਾ ਨਹੀਂ ਕਰਦੇ, ਇੱਕੋ ਦਮ ਤਲਵਾਰ ਤੇਜ਼ ਕਰਕੇ ਚਲਾਉਣ ਲੱਗਾ ਤੇ ਪਿੱਛੋਂ ਆਵਾਜ਼ ਆਈ, ਜਲਾਦ ਨੂੰ ਰੁਕ ਜਾ। ਉਹਨੇ ਪਿੱਛੇ ਝਾਤੀ ਮਾਰੀ ਤੇ ਬੁੱਢੜੀ ਮਾਂ, ਉਹਦੇ ਹੱਥ ਵਿੱਚ ਕਾਗਜ਼, ਨਾਲ ਉਹਦੇ ਦੀਵਾਨ ਰਤਨ ਚੰਦ, ਕਹਿਣ ਲੱਗੇ ਇਸ ਨੂੰ ਮਾਰੀ ਨਾ, ਇਹ ਸਿੱਖ ਨਹੀਂ। ਜਦੋਂ ਇਹ ਆਵਾਜ਼ ਉਸ ਨੌਜਵਾਨ ਦੇ ਕੰਨਾਂ ਵਿੱਚ ਪਈ, ਉਹਨੇ ਪਰਤ ਕੇ ਦੇਖਿਆ ਆਪਣੀ ਮਾਈ ਨੂੰ ਤੇ ਮਾਂ ਹੰਝੂ ਭਰ ਕੇ ਰੋ ਪਈ। ਕਹਿਣ ਲੱਗੀ ਪੁੱਤਰ ਚੱਲ, ਅਜੇ ਤਾਂ ਮੈਂ ਤੇਰੇ ਵਿਆਹ ਤੋਂ ਬਾਅਦ ਸ਼ਗਨ ਵੀ ਨਹੀਂ ਮਨਾਏ, ਚੱਲ ਆਪਾਂ ਘਰ ਨੂੰ ਚੱਲੀਏ। ਜਲਾਦ ਕਰੂਰ ਹਾਸਾ ਹੱਸ ਕੇ ਕਹਿੰਦਾ, ਨੌਜਵਾਨ ਖੁਦਾ ਤੇਰੇ ਤੇ, ਅੱਲਾਹ ਤਾਲਾ ਨੇ ਤੇਰੇ ਤੇ ਰਹਿਮਤ ਕੀਤੀ, ਤੇਰੀ ਮਾਂ ਕਹਿੰਦੀ ਪਈ ਹੈ ਤੂੰ ਸਿੱਖ ਨਹੀਂ। ਕਹਿੰਦੇ ਨੇ ਜਿਵੇਂ ਜਵਾਲਾਮੁਖੀ ਫਸਦਾ, ਅੱਖੀ ਦੇਖਣ ਵਾਲਿਆਂ ਨੇ ਗੱਲ ਲਿਖੀ ਹੈ, ਉਹਨਾਂ ਫਾਰਸੀ ਵਿੱਚ ਇਬਾਰਤ ਵੀ ਦਿੱਤੀ ਹੈ, ਇੱਕੋ ਦਮ ਅੱਖਾਂ ਵਿੱਚ ਖੂਨ ਉਬਾਲੇ ਖਾਧਾ, ਜਿਵੇਂ ਖੂਨ ਆ ਗਿਆ। ਆਵਾਜ਼ ਦੇ ਕੇ ਕਹਿੰਦਾ, ਕੌਣ ਆਖਦਾ ਮੈਂ ਸਿੱਖ ਨਹੀਂ? ਸਾਹਮਣੇ ਮਾਈ ਕੀਤੀ, ਆ ਤੇਰੀ ਮਾਂ ਕਹਿੰਦੀ ਹੈ ਤੂੰ ਸਿੱਖ ਨਹੀਂ। ਗੁਰਮੁਖੋ, ਹੱਥ ਜਿਹੜਾ ਉਹ ਗੁਰੂ ਅਮਰਦਾਸ ਆਨੰਦ ਸਾਹਿਬ ਦੀ ਬਾਣੀ ਵਿੱਚ ਸਿਖਾਉਂਦੇ ਨੇ ਕਿ ਸਿੱਖਾਂ ਸੱਚ ਤੇ ਪਹਿਰਾ ਦੇਈ, ਸੱਚ ਤੇ ਪਹਿਰਾ ਦਿੰਦਿਆਂ ਜੇ ਤੇਰਾ ਪਰਿਵਾਰ ਵੀ ਤੈਨੂੰ ਲਾਲਚ ਦੇ, ਰੋਕ ਕੇ ਕਹਿ ਵੀ ਤੂੰ ਸੱਚ ਤੇ ਨਾ ਚੱਲ, ਤੇ ਮੇਰੇ ਸਿੱਖਾਂ ਮੇਰੀ ਇੱਕ ਗੱਲ ਚੇਤੇ ਰੱਖੀ, ਸੱਚ ਤੇ ਪਹਿਰਾ ਦੇਣ ਵਾਲੇ ਖੱਟੀ ਹੁੰਦੇ ਨੀ, ਤੇ ਜਿਹੜੇ ਸੱਚ ਨੂੰ ਛੱਡ ਕੇ ਪਰਿਵਾਰ ਦੇ ਮੋਹ ਪਿੱਛੇ ਪੈ ਜਾਣ, ਉਹਨਾਂ ਨੂੰ ਅਰਦਾਸਾਂ ਵਿੱਚ ਕਦੀ ਕਿਸੇ ਨੇ ਯਾਦ ਨਹੀਂ ਕਰਨਾ। ਉਹ ਕਿਹੜੇ ਖੱਟੀ ਨੇ? ਸਾਹਿਬ ਨੇ ਬਾਣੀ ਵਿੱਚ ਕਿਹਾ, ਇਹ ਮਨ ਪਿਆਰਿਆ, ਇਹ ਹੱਥ ਕਮਾਉਣ ਵਾਸਤੇ ਵੇ, ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ, ਇਸ ਪਰਿਵਾਰ ਦੀ ਖਾਤਰ ਅਸੂਲ ਨਾਲ ਸਮਝੌਤਾ ਨਾ ਕਰੀ, ਇਹ ਕੁਟੰਬ ਤੂੰ ਜੇ ਦੇਖਦਾ, ਚੱਲੈ ਨਾਹੀ ਤੇਰੇ ਨਾਲੇ, ਸਾਥ ਤੇਰਾ ਚੱਲੈ ਨਾਹੀ, ਇਸ ਨਾਲ ਕਿਉਂ ਚਿੱਤ ਲਾਈਐ। ਹੁਣ ਸਾਹਮਣੇ ਬੱਚੇ ਨੇ ਆਨੰਦ ਸਾਹਿਬ ਪੜ੍ਹਿਆ, ਮਾਂ ਸਾਹਮਣੇ ਆਈ, ਕਹਿਣ ਲੱਗੀ ਪੁੱਤਰ ਘਰ ਚੱਲੀਏ। ਆਵਾਜ਼ ਦੇ ਕੇ ਕਹਿੰਦਾ, ਇਹ ਮਾਈ ਕੌਣ ਪਕੜ ਕੇ ਲੈ ਆਇਓ? ਕਹਿਣ ਲੱਗੀ ਮੈਂ ਤੇਰੀ ਮਾਂ ਵਾਂ, ਪ੍ਰਹਿਲਾਦ ਦੇ ਹੱਥ ਨੂੰ ਤੱਕੋ, ਨਾਮ ਦੇਵ ਦੇ ਹੱਥ ਨੂੰ ਤੱਕੋ, ਤੇ ਦੇਖੋ ਸਾਹਮਣੇ ਖਲੋ ਕੇ ਕਹਿੰਦੀ ਹੈ ਮੈਂ ਤੇਰੀ ਮਾਂ। ਅੱਗੋਂ ਉਸ ਨੌਜਵਾਨ ਦਾ ਉੱਤਰ ਸੀ, ਮੇਰੀ ਮਾਂ ਨਹੀਂ। ਕਹਿਣ ਲੱਗੀ ਕਿਵੇਂ ਤੂੰ ਕਹਿ ਸਕਣਾ ਮੈਂ ਤੇਰੀ ਮਾਂ ਨਹੀਂ? ਅੱਗੋਂ ਕਹਿੰਦਾ ਮੈਂ ਮੰਨ ਲੈਂਦਾ ਤੂੰ ਮੇਰੀ ਮਾਂ ਏ, ਪਰ ਮੇਰੀ ਮਾਂ ਤੂੰ ਝੂਠ ਬੋਲਣੀ ਏ, ਮੈਂ ਸਿੱਖ ਹਾਂ। ਤੇ ਜਲਾਦ ਨੂੰ ਕਹਿੰਦਾ ਮੈਂ ਤਾਂ ਸਾਰੀ ਰਾਤ ਸੁੱਤਾ ਨਹੀਂ ਕਿ ਸਵੇਰੇ ਮੈਂ ਕਲਗੀ ਵਾਲੇ ਦੀ ਗੋਦ ਵੀ ਜਾਣਾ, ਜਿੰਨੀ ਜਲਦੀ ਹੋ ਸਕਦੀ ਮੇਰੇ ਸਿਰ ਨੂੰ ਮੇਰੇ ਧੜ ਤੋਂ ਅਲਹਿਦਾ ਕਰ ਦੇ। ਇਹ ਹੱਥ ਨਹੀਂ ਕਿ ਇੱਕ ਪਾਸੇ ਜ਼ਿੰਦਗੀ ਮਿਲਦੀ ਹੋਵੇ, ਦੂਜੇ ਪਾਸੇ ਜਿਹਦੇ ਅਦੇ ਵਿਆਹ ਨੂੰ ਕੁਝ ਮਹੀਨੇ ਹੋਏ ਹੋਣ। ਗੁਰਮੁਖੋ, ਉਸ ਵੇਲੇ ਦੇਖਣ ਵਾਲਿਆਂ ਦੀ ਜ਼ਬਾਨ ਬਿਲਕੁਲ ਜੰਮ ਗਈ, ਮੂੰਹ ਵਿੱਚ ਉਂਗਲਾਂ ਪਾ ਲਈਆਂ। ਨੌਜਵਾਨ ਨੇ ਜਲਾਦ ਦੇ ਹੱਥ ਪਕੜ ਕੇ ਕਿਹਾ, ਤੈਨੂੰ ਤੇਰੇ ਖੁਦਾ ਦਾ ਵਾਸਤਾ, ਦੇਰੀ ਨਾ ਲਾ, ਮੇਰੇ ਸਿਰ ਤੋਂ ਮੇਰੇ ਧੜ ਨੂੰ ਅਲਹਿਦਾ ਕਰ ਦੇ, ਧੜ ਤੇ ਸਿਰ ਅਲਹਿਦਾ ਕਰ ਦੇ। ਕਹਿੰਦੇ ਨੇ ਵਹਿੰਦਿਆਂ ਵਹਿੰਦਿਆਂ ਮਾਂ ਤਰਲੇ ਲੈਂਦੀ ਰਹੀ, ਨੌਜਵਾਨ ਦਾ ਸਿਰ ਵੱਖਰਾ ਹੋ ਗਿਆ, ਤੜ ਵੱਖਰਾ ਹੋ ਗਿਆ, ਉਹਨੇ ਖੱਟੀ ਜਿਨ੍ਹਾਂ ਦੀ ਕਮਾਈ ਨੂੰ ਅਸੀਂ ਅਰਦਾਸ ਵਿੱਚ ਚੇਤੇ ਕਰਨੀ। ਗੁਰਮੁਖੋ ਹੱਥ ਦੀ ਪਰਿਭਾਸ਼ਾ ਨੂੰ ਸਮਝੋ, ਉਸ ਤੋਂ ਅੱਗੇ ਦੇਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਨਾਲ ਨਾਲ ਮੈਂ ਅਰਜ਼ ਕਰਨਾ ਪਿਆ। ਹੱਥ ਕਿਹੜਾ? ਹੱਥ ਕਰਨ ਵਾਲਾ ਕਦੀ ਸਮਝੌਤਾ ਨਹੀਂ ਜੇ ਕਰਦਾ, ਹੱਥ ਕਰਨ ਵਾਲਾ ਕਦੀ ਸਵਾਰਥ ਨੂੰ ਮੁੱਖ ਰੱਖ ਕੇ ਕਿਸੇ ਅੱਗੇ ਝੁਕਦਾ ਵੀ ਨਹੀਂ। ਕਬੀਰ ਸਾਹਿਬ ਦੀ 52 ਅੱਖਰੀ ਆਪ ਪੜ੍ਹ ਦਿਓ। ਇੱਕ ਮੈਂ ਸ਼ਲੋਕ ਤੁਹਾਡੇ ਨਾਲ ਸਾਂਝਾ ਕਰ ਦੇਵਾਂ ਹੱਥ ਸੰਬੰਧੀ। ਕਹਿਣ ਲੱਗੇ, ਨਾਣਾ ਰਣ ਰੂਤੋ ਨਰ ਨਹੀਂ ਕਰੇ। ਬੜੀ ਵਾਰੀ ਆਪਨੇ ਤੁਕ ਪੜ੍ਹੀ, ਕਹਿਣ ਲੱਗੇ ਨਾ ਨਿਵੈ ਨਾ ਖੁਨ ਸੰਚਰੈ। ਇਹ ਕਿਹੜਾ ਹੱਥ ਹੈ? ਇਹਦੇ ਅਰਥ ਦੇਖੋ, ਨਾਣਾ ਨਾਣੀ ਅੱਖਰ ਰਾਹੀਂ, ਰਣ ਰੂਤੋ ਜਿਹੜਾ ਮੈਦਾਨੀ ਜੰਗ ਵਿੱਚ ਉਤਰਿਆ ਹੋਵੇ, ਨਰ ਨਹੀਂ ਕਰੇ। ਨਹੀਂ ਦਾ ਅਰਥ ਹੁੰਦਾ ਦ੍ਰਿੜਤਾ। ਹੱਥ ਰੱਖ ਕੇ ਮੈਦਾਨੇ ਜੰਗ ਵਿੱਚ ਉਤਰੇ ਤੇ ਜਦੋਂ ਦੁਸ਼ਮਣ ਸਾਹਮਣੇ ਆ ਜਾਏ, ਨਾ ਨਿਵੈ ਨਾ ਦੁਸ਼ਮਣ ਸਾਹਮਣੇ ਝੁਕੇ, ਨਾ ਫੁਨ ਸੰਚਰੈ। ਸੰਚਰੈ ਦਾ ਅਰਥ ਹੁੰਦਾ ਮੇਲ ਕਰਨਾ, ਉਹਦੇ ਨਾਲ ਸਮਝੌਤਾ ਵੀ ਨਾ ਕਰੇ ਤੇ ਝੁਕੇ ਵੀ ਨਾ, ਭਾਵੇਂ ਤਨ ਦਾ ਠੀਕਰਾ ਭੱਜੇ। ਇਹਨੂੰ ਆਪਾਂ ਕਹਿੰਦੇ ਹਾਂ ਹੱਥੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲਿਓ, ਕਦੀ ਦੇਖੋ ਹੱਥ ਕਿਹੜਾ ਹੈ। ਕੇਵਲ ਸਰੀਰ ਦਾ ਭਜਣਾ ਨਹੀਂ, ਹੱਥ ਤੋਂ ਬਿਨਾਂ ਤਾਂ ਮਨ ਵੀ ਨਹੀਂ ਜੇ ਜਪਦਾ ਨਾ। ਜੇ ਅਸੀਂ ਕਹੀਏ ਵੀ ਆਪਣੇ ਆਪ ਜਪ ਲਾਂਗੇ, ਤੇ ਜਿੱਦਣ ਗੁਰੂ ਕਿਰਪਾ ਕਰੇਗਾ। ਮੇਰੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਹੱਥ ਕਰ ਤੇ ਕਿਹੋ ਜਿਹਾ ਕਰ। ਕਹਿਤ ਕਬੀਰ ਸੁਣੋ ਰੇ ਸੰਤੋ, ਖੇਤੀ ਕਰੋ ਨਵੇਰਾ ਐਸ ਖੇਤ ਇਸ ਮਨੁੱਖਾ ਜਨਮ ਵਿੱਚ ਜੂਝ। ਹੱਥ ਕੀ ਏ? ਕਦੀ ਪੜ੍ਹੋ ਕਿ ਸੂਰਾਂ ਸੋ ਪਹਿਚਾਨੀਐ, ਜੋ ਲੜੈ ਦੀਨ ਕੇ ਖੇਤ, ਪੁਰਜਾ ਪੁਰਜਾ ਕੱਤ ਮਰੈ ਕਬਹੂ ਨਾ ਛਾਡੈ ਖੇਤ ਇਹ ਵੇ ਹੱਠ। ਹੱਠ ਕੀ ਏ? ਸਾਹਿਬ ਕਹਿੰਦੇ ਨੇ ਇਹੀ ਕਾਰਨ ਕਿ ਜਦੋਂ ਪੰਜਾਂ ਦੀ ਚੋਣ ਕੀਤੀ ਨਾ, ਅਖੀਰ ਵਾਲਾ ਜਿਹੜਾ ਨਾਮ ਦਿੱਤਾ ਉਹ ਮੋਖਮ ਸੀ, ਤੇ ਮੋਖਮ ਦਾ ਅਖਰੀ ਅਰਥ ਵੀ ਪੀੜਾ ਹੁੰਦਾ, ਦ੍ਰਿੜ ਹੁੰਦਾ। ਕਹਿਣ ਲੱਗੇ, ਜੇ ਤੂੰ ਸਾਹਿਬ ਦੀ ਪਦਵੀ ਤੇ ਪਹੁੰਚਣਾ ਚਾਹੁੰਦਾ ਨਾ, ਤੇ ਸੱਚ ਜਾਣੀ ਤੇਰੇ ਕੋਲ ਦਇਆ ਹੋਵੇ, ਧਰਮ ਹੋਵੇ, ਤੇਰੇ ਕੋਲ ਹਿੰਮਤ ਹੋਵੇ, ਇਹਨਾਂ ਤੀਜਾਂ ਵਿੱਚ ਬਿਲਕੁਲ ਦ੍ਰਿੜ ਰਹੀ। ਨਾ ਤੂੰ ਦਇਆ ਤੋਂ ਡੋਲੀ, ਨਾ ਧਰਮ ਤੋਂ ਡੋਲੀ, ਤੇ ਸੱਜਣਾ ਹਿੰਮਤ ਕਦੀ ਛੱਡੇ ਨਾ। ਜੇ ਇੰਨਾ ਪਰਪੱਕ ਹੋ ਕੇ ਸ਼ਹੀਦ ਵੀ ਹੋ ਜਾਏਗਾ, ਤੇ ਸੱਚ ਜਾਣੀ ਤੂੰ ਇੱਕ ਦਿਨ ਸਾਹਿਬ ਦੇ ਚਰਨਾਂ ਵਿੱਚ ਪਹੁੰਚ ਜਾਏਗਾ। ਇਹ ਵੇ ਖੱਟ। ਸਾਹਿਬ ਗੁਰੂ ਅਰਜਨ ਦੇਵ ਜੀ ਨੇ ਤਾਂ ਮਨ ਨੂੰ ਜਿੱਤਣ ਲਈ ਵੀ ਹੱਥ ਦਾ ਜ਼ਿਕਰ ਕੀਤਾ। ਅਸੀਂ ਇੱਕ ਤੁਕ ਪੜ੍ਹਨੇ ਆ ਕਿ ਵੱਡੀ ਕੌਮ ਬਸ ਭਾਗੈ ਨਾਹੀ, ਮੌਕਮ ਫੌਜ ਹਠਲੀ ਰੇ। ਨਾਲ ਕਹਿੰਦੇ ਨੇ, ਕਹੋ ਨਾਨਕ ਤਿੰਨ ਜਨ ਨਿਰਦਲਿਆ, ਸਾਧ ਸੰਗਤ ਕਹਿ ਚਲੀ ਰਹੇ। ਜਿਨ੍ਹਾਂ ਸੰਗਤ ਦੀ ਟੇਕ ਲੈ ਕੇ ਨਾਮ ਦੀ ਕਮਾਈ ਕੀਤੀ, ਉਹ ਸਨ ਹਠੀ, ਦ੍ਰਿੜ ਅਰਾਦੇ ਵਾਲੇ। ਤੇ ਇਹੀ ਕਾਰਨ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ, ਗੁਰੂ ਅਮਰਦਾਸ ਜੀ ਦਾ ਜੀਵਨ ਪੜ੍ਹਨੇ ਆ। ਹਠੀ ਹੋਵੇ ਜਿਹੜਾ ਅਡੋਲ ਰਹਿੰਦਾ, ਕਦੀ ਡੋਲਦਾ ਨਹੀਂ। ਗੋਇੰਦਵਾਲ ਸਾਹਿਬ ਦੀ ਧਰਤੀ ਏ, ਇੱਕ ਪਾਸੇ ਗੋਂਦੇ ਖੱਤਰੀ ਨੇ ਆਪ ਕਹਿ ਕੇ ਗੁਰੂ ਅੰਗਦ ਸਾਹਿਬ ਨੂੰ ਤੇ ਆਪਣਾ ਪਿੰਡ ਵਸਾਇਆ, ਤੇ ਜਦੋਂ ਹਜ਼ੂਰ ਗੁਰੂ ਅਮਰਦਾਸ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ, ਉਸ ਵੇਲੇ ਅਕਬਰ ਕੋਲ ਜਾ ਕੇ ਸ਼ਿਕਾਇਤਾਂ ਕੀਤੀਆਂ। ਉਸ ਵੇਲੇ ਉਹਨਾਂ ਨੇ ਪਾਣੀ ਦੇ ਘੜੇ ਵੀ ਭੰਨੇ, ਉਸ ਵੇਲੇ ਲੰਗਰ ਦੇ ਉੱਤੇ ਵੀ ਸ਼ੱਕ ਕੀਤਾ, ਉਸ ਵੇਲੇ ਗੁਰੂ ਕੀ ਬਾਣੀ ਤੇ ਵੀ ਤਰਕ ਕੀਤੇ। ਇੰਨਾ ਕੁਝ ਹੋਣ ਦੇ ਬਾਵਜੂਦ ਸਾਹਮਣੇ ਭੱਟਾਂ ਨੇ ਦੇਖਿਆ ਕਿ ਗੁਰੂ ਅਮਰਦ ਵਹਿਗੁਰੂ ਤੱਕਿਆ, ਇਹਨਾਂ ਦੋ ਢਾਡੀਆਂ ਨੇ, ਦੋ ਕੀਰਤਨੀਆਂ ਨੇ, ਤੇ ਉਹਨਾਂ ਨੇ ਸ਼ਬਦ ਹੱਥ ਲਈ ਵਰਤੇ ਨੇ ਕਿ ਚੱਖੜ ਵਾਓ ਨਾ ਡੋਲਈ। ਇਹ ਵੇ ਹੱਥ ਕਿ ਚੱਖੜ ਵਾਓ ਨਾ ਡੋਲਈ, ਪਰਬਤ ਮੇਰਾਣ ਜਾਣੈ ਬਿਰਸਾ ਜੀ ਕੀ ਜਾਣੀ ਕੂੰ ਜਾਣ, ਕਿਆ ਸਾਲਾਹੀ ਸੱਚੇ ਪਾਤਸ਼ਾਹ ਜਾ ਤੂੰ ਸੁਗੜ ਸਜਾਣ। ਗੁਰਮੁਖੋ ਤੱਕੋ, ਮੈਂ ਦੋ ਉਦਾਹਰਨਾਂ ਦੇ ਕੇ ਅੱਗੇ ਤੁਰਨਾ ਚਾਹੁੰਦਾ ਵੀ ਖੱਟੀ ਤੋਂ ਬਾਅਦ ਜਪੀ ਤੇ ਤਪੀ ਕਿਹੜੇ ਨੇ। ਦੇਖੋ, ਅਰਦਾਸ ਆਪ ਜੀ ਕਰਦੇ ਹੋ ਰੋਜ਼, ਸਿਰਫ ਇੱਕ ਦੀ ਉਦਾਹਰਨ ਦਿੱਤੀ ਹੈ, ਹੱਠ ਕੀ ਏ? ਇਹ ਜੇ ਤੱਕਣਾ ਹੋਵੇ ਤੇ ਹੱਠ ਦੇਖਿਓ। ਬਾਬਾ ਅੱਡਣ ਸ਼ਾਹ ਸੇਵਾ ਪੰਥੀ ਮਹਾਂਪੁਰਸ਼ ਹੋਏ ਨੇ, ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ। ਕਹਿੰਦੇ ਨੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਕੋਈ ਨਾਨਕ ਪੰਥੀ ਗੁਰੂ ਗੋਬਿੰਦ ਸਿੰਘ ਦਾ ਸਿੱਖ ਮਿਲੇ, ਉਹਨੂੰ ਪਕੜ ਕੇ ਉਹਦਾ ਸਿਰ ਲਾ ਦਿੱਤਾ ਜਾਏ, ਉਸ ਦੇ ਉੱਤੇ ਮੁਕੱਦਮਾ ਕੋਈ ਨਹੀਂ ਚੱਲੇਗਾ। ਬਾਬਾ ਅੱਡਣ ਸ਼ਾਹ ਸੇਵਾ ਪੰਥੀ ਨੇ ਲਾਹੌਰ ਇੱਕ ਸੂਫੀ ਦਰਵੇਸ਼ ਕੋਲ ਗਏ, ਤੇ ਕਹਿੰਦੇ ਨੇ ਇੰਨੀ ਦੇਰ ਨੂੰ ਬਹਾਦਰ ਸ਼ਾਹ ਉੱਥੇ ਲਾਹੌਰ ਪਹੁੰਚਿਆ ਸੀ, ਉਹ ਵੀ ਸੂਫੀ ਦਰਵੇਸ਼ ਦੇ ਤਕੀਏ ਵਿੱਚ ਆ ਗਿਆ। ਹੱਥ ਕੀ ਏ? ਅਡੋਲਤਾ ਕੀ ਏ? ਉਹਨੇ ਦੇਖਿਆ ਬਾਬਾ ਅੱਡਣ ਸ਼ਾਹ ਸਾਬਤ ਸੂਰਤ ਸਨ, ਕਿ ਦੀ ਸਹਿਜਧਾਰੀ ਦੀ ਤਸਵੀਰ ਦੇਖਿਓ, ਅਸੀਂ ਤਸਵੀਰ ਸਹਿਜਧਾਰੀ ਦੀ ਹੋਰ ਬਣਾ ਦਿੰਦੇ ਹਾਂ। ਮਹਾਨ ਕੋਸ਼ ਨੂੰ ਕਦੀ ਖੋਲ ਕੇ ਦੇਖਿਓ, ਸਹਿਜਧਾਰੀ ਸਾਬਤ ਸੂਰਤ ਹੈ। ਬਾਬਾ ਅਦਮੀ ਸ਼ਾਹ ਸੇਵਾ ਪੰਥੀ ਬੈਠੇ ਨੇ, ਬਹਾਦਰ ਸ਼ਾਹ ਨੇ ਆਉਂਦਿਆਂ ਪਹਿਲਾਂ ਸਵਾਲ ਕੀਤਾ ਕਿ ਇਹ ਮਰੇਲੇ ਗੁਰੂ ਦਾ ਸਿੱਖ ਹੈ। ਮਰੇਲੇ ਦਾ ਅਰਥ ਹੈ ਕਿ ਗੁਰੂ ਗੋਬਿੰਦ ਸਿੰਘ ਮਾਰਦਾ ਹੈ, ਇਹ ਮਰੇਲੇ ਗੁਰੂ ਦਾ ਸਿੱਖ ਹੈ। ਉਹ ਸੂਫੀ ਨੇ ਕਿਹਾ ਵੀ ਜੇ ਮੈਂ ਕਹਿ ਦਿੱਤਾ ਮਰੇਲੇ ਦਾ ਤੇ ਇਹਨੂੰ ਕਤਲ ਨਾ ਕਰ ਦੇਣ। ਅੱਗੋ ਸੂਫੀ ਕਹਿੰਦਾ ਨਹੀਂ, ਇਹ ਗੁਰੂ ਨਾਨਕ ਦਾ ਸਿੱਖ ਹੈ। ਕਹਿੰਦੇ ਨੇ ਅਦਨ ਸ਼ਾਹ ਸੇਵਾ ਪੰਥੀ ਮਹਾਂਪੁਰਸ਼ ਪੜਕ ਉੱਠਿਆ, ਕਹਿਣ ਲੱਗਾ ਬਾਦਸ਼ਾਹ, ਗੁਰੂ ਨਾਨਕ ਦਾ ਨਹੀਂ, ਮੈਂ ਗੁਰੂ ਗੋਬਿੰਦ ਸਿੰਘ ਦਾ ਸਿੱਖ ਹਾਂ, ਮੈਂ ਮਰੇਲੇ ਗੁਰੂ ਦਾ ਸਿੱਖ ਹਾਂ। ਬਹਾਦਰ ਸ਼ਾਹ ਖਮੋਸ਼ ਹੋ ਗਿਆ, ਉਹਦਾ ਹਿਆ ਨਾ ਪਿਆ। ਤੇ ਜਦੋਂ ਚਲਾ ਗਿਆ ਤੇ ਸੂਫੀ ਨੇ ਕਿਹਾ, ਕਹਿੰਦਾ ਨੀਤੀ ਮੰਗ ਕਰਦੀ ਸੀ ਕਿ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਵਿੱਚ ਕੋਈ ਅੰਤਰ ਹੈ, ਉਹਨੇ ਸਵਾਲ ਕੀਤਾ ਸੂਫੀ ਨੇ। ਬਾਬਾ ਅਦਨ ਸ਼ਾਹ ਕਹਿੰਦੇ ਨੇ ਮੈਨੂੰ ਪਤਾ ਹੈ ਕਿ ਗੁਰੂ ਨਾਨਕ ਦੀ ਜੋਤ ਹੀ ਗੁਰੂ ਗੋਬਿੰਦ ਸਿੰਘ ਵਿੱਚ ਹੈ। ਕਹਿਣ ਲੱਗਾ ਜੇ ਮੈਂ ਕਹਿ ਦਿੱਤਾ ਸੀ ਤੂੰ ਗੁਰੂ ਗੋਬਿੰਦ ਸਿੰਘ ਦਾ ਸਿੱਖ ਨਹੀਂ। ਕਹਿੰਦਾ ਨੀਤੀ ਕੀ ਕਹਿੰਦੀ ਹੈ? ਉਹ ਫਕੀਰ ਕਹਿੰਦਾ ਜੇ ਉਹ ਤੈਨੂੰ ਮਾਰ ਦਿੰਦਾ, ਕਹਿੰਦਾ ਮੈਂ ਕਲਗੀ ਵਾਲੇ ਦੇ ਚਰਨਾਂ ਵੀ ਜਾਂਦਾ, ਏਡੇ ਵੱਡੇ ਪਰਉਪਕਾਰੀ ਸਤਿਗੁਰੂ ਨੂੰ ਜਿਹਨੇ ਸਰਬੰਸ ਵੀ ਵਾਰ ਦਿੱਤਾ ਹੋਵੇ, ਆਪਣੇ ਤਨ ਦੀ ਖਾਤਰ ਲੁਕਾ ਲੈਣਾ, ਮੈਂ ਇਹਦਾ ਸਿੱਖ ਨਹੀਂ, ਏਦੂ ਵੱਡਾ ਕੋਈ ਘੋਰ ਪਾਪ ਹੈ। ਇਹ ਵੇ ਹੱਠੀ, ਇਹ ਵੇ ਅਡੋਲਤਾ ਕਿ ਆਪਣੇ ਗੁਰੂ ਨੂੰ ਲੁਕਣ ਨਾ ਦੇਣਾ। ਗੁਰਮੁਖ ਗੁਰੂ ਅਰਜਨ ਦੇਵ ਤੇ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਨੂੰ ਪੜ੍ਹੋ। ਅਸੂਲ ਨਾਲ ਸਮਝੌਤਾ ਨਹੀਂ ਕਿ ਗੁਰੂ ਅਰਜਨ ਦੇਵ ਜਿਨ੍ਹਾਂ ਦਾ ਸੇਵਕ ਸਾਈ ਮੀਆਂ ਮੀਰ ਹੈ, ਤੇ ਕੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਉਹ ਤੱਤੀ ਤਵੀ ਤੋਂ ਬਚ ਨਹੀਂ ਸਨ ਸਕਦੇ, ਜਾਂ ਵੀਰ ਦੇ ਨਾਲ ਸਮਝੌਤਾ ਨਹੀਂ ਸਨ ਕਰ ਸਕਦੇ? ਸਵਾਲ ਹੀ ਨਹੀਂ ਪੈਦਾ ਹੁੰਦਾ। ਤੱਤੀ ਤਵੀ ਤੱਤਾ ਰੇਤਾ ਉਬਲਦੀ ਦੇਗ ਤੇ ਬਲਦੀ ਕੋਈ ਅੱਗ ਨੂੰ ਪ੍ਰਵਾਨ ਕੀਤਾ, ਪਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਮਝੌਤਾ ਨਹੀਂ ਕੀਤਾ। ਇਹ ਵੇਖ ਹੱਠੀ, ਇਹ ਉਹ ਗੁਰੂ ਜਿਹੜਾ ਬਾਣੀ ਦਰਜ ਕਰਦਿਆਂ ਕਬੀਰ ਜੀ ਦੇ ਸ਼ਬਦਾਂ ਨੂੰ ਪੜ੍ਹ ਰਹੇ ਨੇ ਤੇ ਗਾਉਂਦੇ ਨੇ, ਡਗਮਗ ਛਾੜ ਰੇ ਮਨ ਬੋਰਾ, ਅਬ ਤੋ ਜਰੈ ਮਰੈ ਸਿਧ ਪਾਈਐ ਲੀਨੋ ਹੱਥ ਸੰਦੌਰਾ। ਇਹ ਵੇਖ ਹੱਠੀ, ਗੁਰੂ ਤੇਗ ਬਹਾਦਰ ਜੀ ਤੁਰਦੇ ਨੇ, ਹੱਥ ਕੀਏ ਸਾਹਿਬ ਗੁਰੂ ਕਲਗੀਧਰ ਜੀ ਦੇ ਬਚਨ ਅਸੀਂ ਪੜ੍ਹਨੇ ਆ, ਮੈਂ ਸਿਰਫ ਇੱਕ ਤੁਖ ਕਹਿ ਕੇ ਅੱਗੇ ਤੁਰਨਾ, ਹੱਥ ਕੀਏ। ਤੇ ਗੁਰੂ ਤੇਗ ਬਹਾਦਰ ਜੀ ਦੇ ਸੰਬੰਧੀ ਕਹਿੰਦੇ ਨੇ, ਤਿਲਕ ਜੰਯੂ ਰਾਖਾ ਪ੍ਰਭ ਤਾਕਾ, ਕੀਨੋ ਵੱਡੋ ਕਲੂ ਮੈਂ ਸਾਕਾ, ਸਾਧ ਨਿਖੇਤ ਕੀਤੀ ਜਿਨ ਕਰੀ, ਸੀਤ ਦੀਆ ਪਰ ਸੀ ਨਾ ਉਚਰੀ, ਸੀ ਨਾ ਉਚਰੀ। ਇਹ ਹੱਠੀ ਜਿਹੜਾ ਅਡੋਲ ਰਿਹਾ, ਤੇ ਅੱਗੇ ਅਸੀਂ ਪੜ੍ਹਨੇ, ਧਰਮ ਖੇਤ ਸਾਕਾ ਜਿਨ ਕੀਆ, ਸੀਸ ਦੀਆ ਪਰ ਸਿਰ ਨਾ ਦੀਆ। ਸਿਰ ਦਾ ਅਰਥ ਹੈ ਅੰਦਰ ਦੀ ਅਡੋਲਤਾ, ਆਪਣੇ ਸਿਰ ਨੂੰ ਤਾਂ ਦੇ ਦਿੱਤਾ ਪਰ ਅਡੋਲਤਾ ਕਾਇਮ ਰੱਖੀ। ਇਹਨਾਂ ਹੱਠੀਆਂ ਨੂੰ ਆਪਾਂ ਰੋਜ਼ ਅਰਦਾਸ ਵਿੱਚ ਚੇਤੇ ਕਰਨੀ। ਤੇ ਗੁਰਮੁਖ ਇੱਕ ਵਿਦਵਾਨ ਕਹਿੰਦਾ, ਜਿਹੜੇ ਲੋਕ ਇਹ ਕਹਿਣ, ਮੇਰੇ ਵਰਗਾ ਮੈਂ ਕਈ ਜਾ ਰਿਹਾ ਸਟੇਜ ਤੇ, ਕੱਲ ਨੂੰ ਪਤਾ ਨੀ ਮੇਰੇ ਨਾਲ ਵਾਪਰੇ ਤੇ ਮੇਰਾ ਹੱਥ ਕਾਇਮ ਰਹਿ ਕੇ ਨਾ, ਤੇ ਜਿਹੜੇ ਹੱਥ ਕਾਇਮ ਰੱਖਦੇ ਨੇ ਸਾਈ ਦੀ ਦਰਗਾਹ ਵਿੱਚ ਪ੍ਰਵਾਨ ਵੀ ਹੁੰਦੇ ਨੇ। ਕਬੀਰ ਜੀ ਨੇ ਇੱਕੋ ਉਦਾਹਰਨ ਦਿੱਤੀ ਸੀ, ਕਹਿਣ ਲੱਗੇ ਸਾਉਣ ਦੇ ਮਹੀਨੇ ਵਿੱਚ ਅੰਬ ਪੱਕਦੇ ਨੇ, ਪਰ ਸਾਰਿਆਂ ਨੂੰ ਤੋੜ ਕੇ ਮਾਲਕ ਦੇ ਘਰ ਨਹੀਂ ਲਿਜਾਇਆ ਜਾਂਦਾ। ਮਾਲਕ ਦੇ ਘਰ ਉਹ ਜਾਂਦੇ ਨੇ ਜਿਹੜੇ ਅੰਬ ਟਾਹਣੀ ਨਾਲੋਂ ਕਦੀ ਵੀ ਅੰਦਰੋਂ ਤੇ ਬਾਹਰੋਂ ਨਹੀਂ ਟੁੱਟਦੇ। ਅਖੀਰ ਤੇ ਮਾਲਕ ਦੇ ਘਰ ਉਹਨਾਂ ਦੀ ਕੀਮਤ ਪੈਂਦੀ ਏ, ਤੇ ਜਿਹੜੇ ਉੱਤੋਂ ਤਾਣੀ ਨਾਲ ਜੁੜੇ ਰਹਿਣ ਤੇ ਅੰਦਰੋਂ ਡੋਲ ਜਾਣ, ਉਹਨਾਂ ਨੂੰ ਕਦੀ ਖੱਟੀ ਨਹੀਂ ਕਿਹਾ ਜਾਂਦਾ। ਸਾਹਿਬ ਨੇ ਸ਼ਬਦ ਵਰਤੇ, ਕਬੀਰ ਫਲ ਲਾਗੇ ਫਲਣ, ਪਾਕਣ ਲਾਗੇ ਆਂਬ, ਜਾਏ ਪਹੁੰਚੇ ਖਸਮ ਕੌਰ, ਜੋ ਬੀਚ ਨਾ ਖਾਹੀ ਕਾਂਬ, ਨਾ ਖਾਹੀ ਕਾਂਬ। ਉਹ ਨੇ ਖੱਟੀ ਜਿਹੜੇ ਅੰਦਰੋਂ ਕਦੀ ਨਹੀਂ ਡੋਲਦੇ, ਉਹਨਾਂ ਨੂੰ ਅਸੀਂ ਕਹਿੰਦੇ ਹਾਂ ਹੱਠੀਆਂ। ਤੇ ਗੁਰੂ ਅਰਜਨ ਦੇਵ, ਗੁਰੂ ਤੇਗ ਬਹਾਦਰ, ਤੇ ਜਦੋਂ ਪਰਮਾਰਥ ਨੂੰ ਕਮਾਇਆ ਜਾਂਦਾ ਹੈ ਗੁਰਮੁਖੋ, ਉਦੋਂ ਵੀ ਹੱਥ ਕੰਮ ਕਰਦਾ। ਆਪ ਕਹੋਗੇ ਵੀ ਪਰਮਾਰਥ ਨੂੰ ਕਮਾਉਂਦੇ ਆ ਹੱਥ ਕਿਵੇਂ? ਕਬੀਰ ਨੂੰ ਪੁੱਛੋ, ਉਹ ਕਹਿੰਦੇ ਨੇ ਪੰਥ ਨਿਹਾਰਾ ਕੰਮ ਨੀ, ਹੱਥ ਕੀਏ। ਲੋਚਨ ਭਰੀ ਲੈ ਉਸਾਸਾ, ਉਰਨਾ ਭਿੱਜੈ ਪੱਕ ਨਾ ਖਿੱਸੈ, ਉਹਦਾ ਰਾਹ ਤੱਕਦਿਆਂ ਪੈਰ ਵੀ ਡਗਮਗਾਏ ਨਾ। ਇਹ ਵੇ ਹੱਥ ਕਦੀ ਤੱਕੋ। ਕੁਝ ਲੋਕ ਐਸੇ ਨੇ ਕਿ ਜਿਹੜੇ ਸਮੇਂ ਨੂੰ ਵੇਖ ਕੇ ਟਲ ਜਾਂਦੇ ਨੇ, ਪਰ ਹੱਠੀ ਉਹਨੂੰ ਕਿਹਾ ਜਿਹੜਾ ਸਮੇਂ ਨੂੰ ਬਦਲ ਕੇ ਰੱਖ ਦਿੰਦਾ। ਇੱਕ ਉਰਦੂ ਦਾ ਅਦੀਬ ਕਹਿੰਦਾ, ਕਹਿੰਦਾ ਕਿ ਇੱਕ ਉਹ ਲੋਕ ਨੇ, ਇੱਕ ਵੋ ਹੈ ਜੋ ਬਦਲਤੇ ਹੈ ਜ਼ਮਾਨੇ ਕੇ ਸਾਥ ਸਾਥ। ਇਹਨੂੰ ਸ਼ੇਰ ਨੂੰ ਵੈਸੇ ਦੋ ਤਿੰਨ ਤਰੀਕਿਆਂ ਨਾਲ ਵਿਦਵਾਨਾਂ ਨੇ ਕਿਹਾ, ਇੱਕ ਵੋ ਹੈ جو بدلتے ہیں زمانے کے ساتھ ساتھ، پر کہنے لگے مرد وہ ہیں جو زمانے کو بدل دیتے ہیں، ہٹھی وہ نے جڑے سمے نو چینج کر دین، پر ہٹھی وہ نہیں جڑا سمے دے نال آپ چینج ہو جائے۔ صاحب نے کہا بھی انہاں ہٹھیاں دا دھیان دھریا کر روز، جنہاں نے تن دی پرواہ نہیں کیتی، جنہاں نے تن دی پرواہ نہیں کیتی۔ ہٹھیاں تو بعد اگے شبد ہوندا ہے جپی، ہٹھیاں جپیاں تے تپیاں، پاواں کہ میں عرض کراں یتن کرنا ہے کہ ارداس دے ارتھ پورے ہو جان، پر سچ جانو ایک ایک شبد جیڑا ہے کئی کئی دنہ دی ویاکھیا منگدا ہے۔ اگے ہوندا ہے جپی، جپیاں آپاں شبد پڑھنے ہٹھیاں جپیاں، ہن جپی کون ہوندا ہے؟ جپی دے اکھری ارتھ آپاں کراں گے نام جپن والا، بانی پڑھن والا۔ تے جپ اینو پرانے سنسکرت گرنتھاں وچ تین طریقیاں دے جپ کہے نے، دھیان دیا جے۔ پہلا جپ ہے واچک جپ، دوسرا جپ انہاں نے کہا اپانسو جپ، تیسرا جپ کہندے نے مانس جپ۔ ہن آپاں کہاں گے بھی انہاں تیناں دے ارتھ کی ہو گئے، جپی کون نے؟ پہلا جپ ہے جنوں ارض میں کیتا واچک جپ۔ واچک جپ دا ارتھ ہوندا ہے کہ اپنی زبان تو جپنا، تے جپدیا ہویا جدو وہ بولے تے دوجے نوں آواز سنائی دینی، اے واچک جپ۔ تے واچک جپ تو اگے آتا ہے اپانشو جپ۔ اس جپ نوں کہندے نے کہ بندہ جپدا ہوئے پر کول بیٹھے نوں آواز سنائی نہ دے، صرف بول کھلدے ہون، اے اپانشو جپ۔ تے تیسرا جپ گرو کے سکھو وہ مانسک جپ، مانس جپ کہ بندے دے بول بھی نہ ہلن، کسے نوں آواز بھی نہ سنائی دے، تے من دے وچ ہی چنتن کرتا رہے، اونوں کیا جاندا ہے اے وے مانسک مانس جپ۔ ہن اسی کہاں گے بھی جپی کون نے؟ ساڈے سجن اس گل تے بھی اٹینکن کردے نہیں جی، جپ نوں کیڑا پروان کیتا ہے، تے ادھارنا دے دین گے۔ ہر ہر کراں وچ کپٹ کماویں کردا سودھنا ہوئی، گرو نے کہا ہے کہ رام رام کرتا سب جگ پھرے، رام نہ پایا جائے۔ گرو نے کہا ہے اسی کہنے آواز دتی ہے ہر چپی توں توں کرے بولے بھلی، بان جپ نو سدکار ہی نہیں کیتا۔ گرو گرنتھ صاحب دی بانی پڑھن والے ہو، دویش دی اینک لا کے کدی بانی نہ پڑھو۔ بانی پڑھ دیں کرداس نکی جی ضرور کریا کرو، پاوے سہج پاٹھ کرو، پاوے سکھمنی پڑھو، پاوے نت نیم کرو کہ ہے گرو نانک صاحب سچے پاتشاہ، بانی پڑھ دیاں میرے اندر نو او نظریہ دئیں جس طریقے نال تو سانو بانی سمجھانی چاہیے، اپنی مرضی نال نہیں۔ بابا جپ رب دے گھر وچوں لے کے آئے، جدو اسی جپ دی ارمتا کرنے ہاں تے جپ دا سبندھ ساڈی رسنا دے نال۔ گرمکھو کدی تکو پراتن جنم ساکھی والے نے ایک بچن کیا ہے کہ جدو بابا نانک وئی ندی وچ گئے نے، جپی کیڑے نے؟ کہندے نے پرمیشور دے شیوک پرمیشور دے دوارے تے لے گئے، انہیں شبد ورتے نے، آواز دتی کہ رب دا بھگت گرو نانک تیرے در تے آیا ہے۔ کہندے نے اگو آواز آئی نانک میرا حکم تیرے ندری پیا، تے نام امرت دا پیالہ بھر کے دتا، کہن لگے تو آپ نام جپ، لوکاں تائیں نام جپا، نام دان اشنان دڑھ کرائیں، سنسار تھی نرلیپ رہیں۔ کہن لگے میرا حکم تیری نظری آیا، تے کہندے نے بابے نے پہلا بچن کیا نہیں پربھو پی تیری قیمت نہ پوے کو کیوڑ آکھاں نہ توجہ دیا جے۔ گرمکھو جپ کی بڑا بڑا اس مسئلہ ہے کہ جپ کرنا چاہیے کہ نہیں؟ اس تو اگے وہ کہندے نے جدو کیا بھی خجور نے پی تیری قیمت نہ پوے، کہندے نے پرمیشور ولو آواز آئی نانک تیرے اوپر میری نظر ہے، تے تین گلاں کہیاں، جس اوپر تیری نظر اس اوپر میری نظر، جس اوپر تیرا کرم اس اوپر میرا کرم، تے نال شبد سی میں پار برہم پرمیشر تو گر پرمیشر۔ مہاراج کی جپ کراواں؟ پھر اوتھے مول منتر دا جنم ہویا۔ اتہاس کہہ رہے بانی کہندی ویسے گلاں پرمارت دیاں نے، جے کہیے میں گلاں نال سدھ کر جاں تے میرے واسطے دا روگ نہیں۔ کہن لگے آواز آئی ایک اوہنکار ست نام کرتا پرکھ نربھو نرویر، اکال مورت اجونی سہبھنگ گر پرساد۔ تے اگو بابا پھر بول کے کہندا ہے بانی دی ارمبتا ہی سکھا جپ تو ہوئیے، تے سچ جانی بابے نے کیا تو جپنا کیے؟ جپ آد سچ جگاد سچ، ਖੈ ਪੀ ਸੱਚ ਨਾਨਕ ਹੋਸੀ ਪੀ ਸੱਚ ਜਪ ਤੋਂ ਆਰੰਭਤਾ ਹੋਈ ਤੇ ਜਦੋਂ ਸਿੱਧਾ ਨੇ ਪੁੱਛਿਆ ਬਾਬਾ ਨਾਨਕਾ ਇੰਨਾ ਉੱਚਾ ਪਹੁੰਚ ਗਏ ਸ਼ਬਦ ਵੇਖੋ ਜਦੋਂ ਕਿਸੇ ਨੂੰ ਕੱਚੇ ਲਾਣਾ ਹੋਵੇ ਨਾ ਆਮ ਤੌਰ ਤੇ ਹੋਵੇ ਸਿਆਣਾ ਵੀ ਅਸੀਂ ਕਹਿ ਲਿਆ ਕੱਲ ਦਾ ਜੰਮਿਆ ਨੇਕਾ ਨਿਆਣਾ ਇਹ ਮੇਰੇ ਸਾਹਮਣੇ ਕੀ ਹੈ ਸਿੱਧਾ ਨੇ ਇੱਕ ਸ਼ਬਦ ਵਰਤਿਆ ਸੀ ਕਹਿਣ ਲੱਗੇ ਸਿੱਧ ਪੁੱਛਣ ਸੁਣ ਬਾਲਿਆ ਜਪ ਨੂੰ ਕਦੀ ਛੱਡਿਓ ਨਾ ਸਿੱਧ ਪੁੱਛਣ ਸੁਣ ਬਾਲਿਆ ਕੌਣ ਸ਼ਕਤ ਤੋਂ ਇੱਥੇ ਲਿਆਈ ਤੇ ਮੇਰੇ ਬਾਬੇ ਨੇ ਸ਼ਬਦ ਵਰਤਿਆ ਸੀ ਖਾਉ ਜਪਿਆ ਪਰਮੇਸ਼ਰ ਭਾਉ ਭਗਤ ਸਿੰਘ ਤਾੜੀ ਲਾਈ ਉਹਨਾਂ ਅਗਲਾ ਸਵਾਲ ਕੀਤਾ ਸਿੱਧ ਪੁੱਛਣ ਸੁਣ ਬਾਲਿਆ ਆਪਣਾ ਨਾਮ ਤੁਮ ਦਿਓ ਬਤਾਈ ਤੇ ਬਾਬੇ ਨੇ ਸ਼ਬਦ ਫਿਰ ਜਪ ਵਰਤਿਆ ਕਹਿਣ ਲੱਗੇ ਬਾਬੇ ਆਖਿਆ ਨਾਥ ਜੀ ਨਾਨਕ ਨਾਮ ਜਪੇ ਗਤ ਭਾਈ ਜਪ ਤੋਂ ਤੇਰੀ ਸਿੱਖੀ ਜਪ ਤੋਂ ਤੇਰੀ ਬਾਣੀ ਦਾ ਜਨਮ ਹੋਇਆ ਮੇਰੇ ਬਾਬਾ ਜੀ ਨੇ ਕਿਹਾ ਜਪ ਦਾ ਪੱਲਾ ਨਾ ਛੱਡੀ ਇਹੀ ਕਾਰਨ ਦੋ ਸ਼ਬਦ ਨੇ ਇੱਕ ਜਪ ਤੇ ਦੂਜਾ ਜਾਪ ਅਰਥ ਬੜੇ ਨੇੜੇ ਝੁਕਦੇ ਨੇ ਦੇਖੋ ਜਾਪ ਕਿਦਾ ਕਰਨਾ ਕਹਿਣ ਲੱਗੇ ਜਪ ਕਰ ਆਦ ਸਾ ਜੁਗਾਦ ਸਾ ਜਾਂ ਦੇਵੀ ਦੇਵਤੇ ਨਹੀਂ ਤੇ ਨਾਲ ਗੁਰੂ ਕਲਗੀਧਰ ਨੇ ਕਿਹਾ ਮੈਂ ਤੈਨੂੰ ਦੱਸਾਂ ਜਾਪ ਕਿਵੇਂ ਕਰਨੀ ਸ਼ਬਦ ਵਰਤੇ ਚੱਕਰ ਚੇਨ ਅਰ ਵਰਣ ਜਾਤ ਅਰ ਪਾਤ ਮਹਿਨ ਜੇ ਰੂਪ ਰੰਗ ਅਰ ਰੇਖ ਭੇਦ ਕੋ ਕਹਿ ਨਾ ਸਕਤ ਕੇ ਅਚਲ ਮੂਰਤ ਅਨਪੋ ਪ੍ਰਕਾਸ਼ ਅਮਤੋਜ ਕੀ ਜੈ ਕੋਟ ਇੰਦਰ ਇੰਦਰਾਨ ਸ਼ਾਹ ਸ਼ਹਾਨ ਗਣੀ ਜੈ ਤਰਭਵਨ ਮਖੀਪ ਸੁਰ ਨਰ ਅਸੁਰ ਨੇਤ ਨੇਤ ਬੰਤਰਨ ਕਹਿਤ ਉਹਦਾ ਜਾਪ ਕਰੀ ਜਿਹਨੂੰ ਜੰਗਲ ਦੇ ਤਿਨਕੇ ਵੀ ਜਪਦੇ ਹੋਣ ਮੈਂ ਅਰਜ਼ ਅੱਗੇ ਕਰਨੀ ਧਿਆਨ ਦਿਆ ਜੇ ਭਾਵੇਂ ਵਿਸ਼ਾ ਬਹੁਤ ਲੰਬੇਰਾ ਮੈਂ ਚੱਲਦਾ ਕਾਹਲੀ ਨਾਲ ਪਿਆ ਵਾਂ ਗੁਰੂ ਕਲਗੀਧਰ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਜਪ ਗੁਰੂ ਕਲਗੀਧਰ ਕਹਿੰਦੇ ਨੇ ਜਪੀ ਉਹਨੂੰ ਜਿਹਦੇ ਆਵਾਜ਼ ਜੰਗਲ ਦੇ ਤਿਣਕਿਆਂ ਵਿੱਚੋਂ ਵੀ ਜਿਹਦੇ ਜਪਦੀ ਆਉਂਦੀ ਹੋਵੇ ਤੇ ਬਾਬਾ ਜੀ ਕਿੰਨਾ ਕੁ ਜਪੀਏ ਤੇ ਜਪਣ ਦਾ ਸੰਬੰਧ ਗੁਰਮੁਖੋ ਰਸਨਾ ਨਾਲ ਮੈਂ ਕਈ ਵਾਰੀ ਅਰਜ਼ ਕਰਨਾ ਹੁੰਦਾ ਐਸ ਛੋਟੇ ਜਿਹੇ ਮਾਸ ਦੇ ਟੁਕੜੇ ਨੇ ਬੜਾ ਕੁਛ ਸਰੀਰ ਦਾ ਸਵਾਰਨਾ ਜੇ ਕਿਤੇ ਦੁਰਵਰਤੋਂ ਹੋ ਜਾਏ ਤੇ ਬਾਕੀ ਦੀ ਲੋੜ ਹੀ ਨਹੀਂ ਇਹੀ ਸਰੀਰ ਦੀ ਤਬਾਹੀ ਕਰ ਸਕਦਾ ਹੈ ਨਿੱਕਾ ਜਿਹਾ ਟੁਕੜਾ ਜੇ ਜੀਭ ਤੇ ਭੋਜਨ ਰੱਖੀਏ ਤੇ ਸਵਾਦ ਚੱਕ ਕੇ ਉਹ ਭੋਜਨ ਸਾਡੇ ਸਰੀਰ ਨੂੰ ਤਾਕਤ ਦਿੰਦਾ ਤੇ ਅਸੀਂ ਕਹੀਏ ਜੀ ਲਓ ਅੱਜ ਅਸੀਂ ਕਹਿੰਦੇ ਜੀ ਸਿਮਰਨ ਕਰਦਿਆਂ ਜਿਹੜੇ ਵਾਹਿਗੁਰੂ ਕਹੀ ਜਾਂਦੇ ਹੋਏ ਕੋਈ ਬੰਦਿਆਂ ਵਾਲਾ ਕੰਮ ਹੈ ਸਾਡੇ ਲੋਕ ਸਵਾਲ ਕਰਦੇ ਨੇ ਗੁਰਮੁਖੋ ਬਾਬੇ ਰਵਿਦਾਸ ਨੇ ਗੱਲ ਕਹੀ ਕਹਿੰਦੇ ਨੇ ਪਰਮਾਰਥ ਸਾਰਿਆਂ ਦੇ ਵੱਸ ਦਾ ਰੋਗ ਨਹੀਂ ਕਹਿਣ ਲੱਗੇ ਸ਼ਹਿ ਕੀ ਸਾਰ ਸੁਹਾਗਣ ਜਾਣੇ ਸੁਹਾਗਣ ਨੂੰ ਪੁੱਛ ਕੇ ਦੇਖ ਪਤੀ ਦੀ ਕੀਮਤ ਕੀ ਏ ਇੱਕ ਸੁਹਾਗਣ ਪਤੀ ਲਈ ਭੋਜਨ ਤਿਆਰ ਕਰਦੀ ਏ ਤੇ ਦੁਹਾਗਣ ਜਾ ਕੇ ਕਹਿ ਕਿ ਕਮਲੀ ਹੋ ਗਈ ਏ ਰੋਜ਼ ਇਸ ਬੰਦੇ ਦੇ ਪਿੱਛੇ ਤੁਰੀ ਫਿਰਨੀ ਏ ਕਹਿਣ ਲੱਗੇ ਪਤੀ ਦੀ ਖਬਰ ਸਾਰ ਸੁਹਾਗਣ ਨੂੰ ਹੋਏ ਦੁਹਾਗਣ ਨੂੰ ਕੀ ਪਤਾ ਕਿ ਪਤੀ ਦੀ ਵੈਲਿਊ ਕੀ ਹੈ ਨਾਮ ਦੀ ਜੇ ਕਦਰ ਪੁੱਛਣੀ ਏ ਤੇ ਜਪੀਆਂ ਤੋਂ ਪੁੱਛੋ ਜਿਨ੍ਹਾਂ ਨੂੰ ਅਰਦਾਸ ਵੀ ਚੇਤੇ ਕਰਨੇ ਆ ਹਜ਼ੂਰ ਨੇ ਕਿਹਾ ਜੇ ਰਸਨਾ ਤੇ ਭੋਜਨ ਰੱਖੀਏ ਸਰੀਰ ਨੂੰ ਤਾਕਤ ਦਿੰਦਾ ਤੇ ਜੇ ਰਸਨਾ ਤੇ ਗੁਰੂ ਨਾਨਕ ਦਾ ਬਖਸ਼ਿਆ ਜਪ ਰੱਖੇਗਾ ਤੇ ਤੇਰੀ ਆਤਮਾ ਨੂੰ ਤਾਕਤ ਦੇਵੇਗਾ ਉਹ ਜਪੀ ਤੇ ਪੁੱਛੀਏ ਸਾਹਿਬ ਜੀ ਕਿੰਨਾ ਕੁ ਜਪੀਏ ਕਹਿੰਦੇ ਨੇ ਇੰਨਾ ਕੁ ਜਪੀ ਕਿ ਇੱਕ ਦੂ ਜੀਵੋ ਲੱਖ ਹੋਵੇ ਲੱਖ ਹੋਵੇ ਲੱਖ ਵੀਸ ਲੱਖ ਲੱਖ ਕਿਹੜਾ ਆਖੀਐ ਇੱਕ ਨਾਮ ਜਗਦੀਸ਼ ਏਤ ਰਾਹ ਪਤ ਪਵੜੀਆਂ ਚੜੀਐ ਹੋਏ ਅਕੀਸ ਮਹਾਰਾਜ ਕਿਸ ਤਰ੍ਹਾਂ ਜਪੀਏ ਕਹਿਣ ਲੱਗੇ ਇਹ ਮਨ ਕੀਤੀ ਖਾਸ ਕਰੋ ਕੁਨ ਨੇਤਰੋ ਨੀਂਦ ਨਾ ਆਵੇ ਰਸਨਾ ਨਾਮ ਜਪੋ ਤਾਂ ਮਤੀਐ ਇਨ ਵਿਦ ਅੰਮ੍ਰਿਤ ਪਾਵੋ ਕਹਿਣ ਲੱਗੇ ਮਿਲੇਗਾ ਕੀ ਰਸਨਾ ਜਪੀਐ ਏਕ ਨਾਮ ਇਆਂ ਸੁਖ ਆਨੰਦ ਘਣਾ ਆਗੈ ਜੀ ਕੈ ਸੰਗ ਕਾਣ ਬੋਲੋ ਜਸ ਜੇਵਾ ਦਿਨ ਰਾਤ ਪ੍ਰਭ ਆਪਣੇ ਜਨ ਕੀਨੀ ਦਾਤ ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਦ ਕਾਮ ਸੌਂਦੇ ਵਾਹ ਵਾਹ ਉਚਰੈ ਉੱਠਦੇ ਧੀ ਵਾਹ ਕਰੇਣ ਨਾਨਕ ਤੇ ਮੁਖ ਉਜਲੇ ਜੇ ਨਿਤ ਉੱਠ ਸਮਾ ਲੈਣ ਮਹਾਰਾਜ ਕਿਹੜਾ ਜਪ ਕਰੀਏ ਮੇਰੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਹ ਜਪ ਕਰ ਜਿਹਨੂੰ ਧਰਤੀ ਦਾ ਤਿਣਕਾ ਤਿਣਕਾ ਵੀ ਜਪਦਾ ਪਿਆ ਗੁਰਮੁਖ ਉਸ ਜਪ ਜਿਨ੍ਹਾਂ ਨੇ ਕੀਤਾ ਮੈਂ ਹੈਰਾਨ ਹੁੰਦਾ ਵਾਂ ਕਿ ਤੁਸੀਂ ਵੇਖੋ ਸਾਡੀਆਂ ਬੜੀਆਂ ਜਥੇਬੰਦੀਆਂ ਨੇ ਮੈਨੂੰ ਖਿਮਾ ਕਰਿਓ ਜਿਹੜੀ ਮੈਂ ਗੱਲ ਕਹਿਣ ਲੱਗਾ ਅੱਗੇ ਅਰਦਾਸ ਦੇ ਬੜੇ ਸ਼ਬਦ ਰਮਜ਼ ਭਰਨੇ ਆਉਣੇ ਨੇ ਸਾਡੀਆਂ ਬੜੇ ਜਥੇਬੰਦੀਆਂ ਨੇ ਕੋਈ ਗੁਰਮੁਖ ਪਿਆਰੇ ਅਖੰਡ ਕੀਰਤਨੀ ਜਥੇ ਨਾਲ ਸੰਬੰਧਿਤ ਨੇ ਕੋਈ ਟਕਸਾਲ ਨਾਲ ਸੰਬੰਧਿਤ ਨੇ ਕੋਈ ਮਹਾਂਪੁਰਸ਼ ਨਾਨਕਸਰ ਵਾਲਿਆਂ ਨਾਲ ਕੋਈ ਰਾੜਾ ਸਾਹਿਬ ਵਾਲਿਆਂ ਨਾਲ ਅਸੀਂ ਵੱਖ ਵੱਖ ਜਥੇਬੰਦੀਆਂ ਨਾਲ ਸੰਬੰਧਿਤ ਹਾਂ ਨਾ ਖਿਮਾ ਕਰਿਓ ਦੇਖੋ ਜਦੋਂ ਜਦ ਸ਼ਬਦ ਜਪੀ ਆ ਗਿਆ ਇੱਥੇ ਵਿਤਕਰਾ ਕੋਈ ਨਹੀਂ ਰਿਹਾ ਚੇਤੇ ਰੱਖੀ ਅਰਦਾਸ ਵਿੱਚ ਜਪੀਆਂ ਵਿੱਚ ਬਾਬਾ ਬੁੱਢਾ ਵੀ ਤੇਰੇ ਨਾਲ ਖਲੋਤੇ ਹੀ ਉਹਨੇ ਜਪਿਆ ਜਪੀਆਂ ਸ਼ਬਦ ਨੇ ਵਿਤਕਰੇ ਤੋੜ ਦਿੱਤੇ ਕਿ ਇਸ ਅਰਦਾਸ ਵਿੱਚ ਭਾਈ ਗੁਰਦਾਸ ਖਲੋਤਾ ਜਪੀ, ਭਾਈ ਮਰਦਾਨਾ ਖਲੋਤਾ ਜਪੀ, ਭਾਈ ਵਿਧੀ ਚੰਦ ਖਲੋਤਾ ਜਪਣ ਵਾਲਾ, ਭਾਈ ਮੰਝ ਖਲੋਤਾ ਜਪਣ ਵਾਲਾ, ਭਾਈ ਨੰਦ ਲਾਲ ਖਲੋਤਾ ਜਪਣ ਵਾਲਾ, ਭਾਈ ਜੇਠਾ, ਭਾਈ ਪੁਰਾਣਾ, ਭਾਈ ਪੈੜਾ, ਭਾਈ ਪਿਰਾਗਾ, ਇਹ ਸਾਰੇ ਜਪਣ ਵਾਲੇ ਨੇ। ਸੇਵਾ ਪੰਥੀ ਭਾਈ ਕਨਈਆ ਜੀ ਖਲੋਤੇ ਨੇ ਜਪਣ ਵਾਲੇ, ਭਾਈ ਸਹਿਜ ਰਾਮ ਜੀ ਖਲੋਤੇ ਨੇ ਜਪਣ ਵਾਲੇ। ਕਦੀ ਚੇਤੇ ਰੱਖੀ ਇਹਨਾਂ ਜਪਣ ਵਾਲਿਆਂ ਵਿੱਚ ਬਾਬਾ ਆਨੰਦ ਸਿੰਘ ਦਾ ਵੀ ਨਾਂ ਆਵੇਗਾ, ਇਹਨਾਂ ਵਿੱਚ ਬਾਬਾ ਸੁੰਦਰ ਸਿੰਘ ਜੀ ਦਾ ਵੀ ਨਾਂ ਆਵੇਗਾ, ਇਹਦੇ ਵਿੱਚ ਭਾਈ ਰਣਧੀਰ ਸਿੰਘ ਹੋਰਾਂ ਦਾ ਵੀ ਨਾਂ ਆਵੇਗਾ। ਜਪੀਆਂ ਲਈ ਉਹ ਸ਼ਬਦ ਇੰਨਾ ਖੁੱਲ੍ਹਾ ਹੈ ਕਿ ਕਿਤੇ ਲੜੋ ਨਾ, ਅਰਦਾਸ ਵਿੱਚ ਉਹਨਾਂ ਸਾਰਿਆਂ ਦਾ ਧਿਆਨ ਕਰੋ ਜਿਨ੍ਹਾਂ ਨੇ ਮੇਰੇ ਵਾਹਿਗੁਰੂ ਦੇ ਨਾਮ ਨੂੰ ਜਪਿਆ। ਇਸੀ ਤਾਂ ਹੀ ਕਹਿੰਦੇ ਹੱਠੀਆਂ, ਅੱਗੇ ਵੇ ਸ਼ਬਦ ਜਪੀਆਂ, ਜਿਨ੍ਹਾਂ ਨੇ ਸਾਈਂ ਦੇ ਨਾਮ ਨੂੰ ਜਪਿਆ ਤੇ ਉਹ ਇੱਥੋਂ ਤੱਕ ਜਪਦਿਆਂ ਜਪਦਿਆਂ ਪਹੁੰਚ ਗਏ ਕਿ ਗੁਰਮੁਖ ਰੋਮ ਰੋਮ ਹਰ ਧਿਆਵੇ। ਇੱਥੋਂ ਤੱਕ ਜਪਦਿਆਂ ਜਪਦਿਆਂ ਪਹੁੰਚ ਗਏ, ਕੰਨਾਂ ਵਿੱਚ ਆਵਾਜ਼ ਪਈ ਕਿ ਚਿੜੀ ਚੌਕੀ, ਕਹਿਣ ਲੱਗੇ ਅੰਮ੍ਰਿਤ ਵੇਲਾ ਹੋਇਆ, ਚਿੜੀ ਬੋਲੀ, ਪਉ ਫੁੱਟੀ ਵਗਣ ਬਹੁਤ ਤਰੰਗ, ਅਚਰਜ ਰੂਪ ਸੰਤਨ ਰਚੇ ਨਾਨਕ ਨਾਮੈ ਰੰਗ। ਅੰਮ੍ਰਿਤ ਵੇਲੇ ਚਿੜੀ ਬੋਲੀ, ਸਾਨੂੰ ਚਿੜੀ ਸੁਣਾਈ ਦਿੱਤੀ, ਪਰ ਜਪੀ ਨੇ ਕਿਹਾ ਨਹੀਂ, ਚਿੜੀ ਚੌਕੀ ਏ ਤੇ ਰੱਬ ਦੇ ਨਾਮ ਨੂੰ ਪੁਕਾਰਦੀ, ਜਪੀ ਕੌਣ ਹੈ। ਉਹਦੇ ਕੰਨਾਂ ਵਿੱਚ ਹਨੇਰੀ ਚੱਲੀ, ਬਾਣੀ ਤੋਂ ਬਾਹਰ ਨਹੀਂ ਜਾਣਾ। ਇੱਕੋ ਦਮ ਰੁੱਖਾਂ ਦੀ ਟਾਹਣੀ ਆਪਸ ਵਿੱਚ ਖਈ, ਪੱਤੇ ਨਾਲ ਪੱਤਾ ਖਾਇਆ ਤੇ ਲੋਕਾਂ ਕਿਹਾ ਹਨੇਰੀ ਇੰਨੀ, ਰੁੱਖਾਂ ਦੀਆਂ ਟਾਹਣੀਆਂ ਖਹਿ ਕੇ ਟੁੱਟ ਗਈਆਂ। ਪਰ ਜਪਣ ਵਾਲਾ ਕਹਿੰਦਾ ਇਹ ਆਵਾਜ਼ ਖਹਿਣ ਦੀ ਨਹੀਂ, ਇਹ ਆਵਾਜ਼ ਬਣ ਤਿੰਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ, ਪੌਣ ਪਾਣੀ ਬੈਸੰਤਰ ਮਾਹੇ। ਜਿਹਨੂੰ ਪਾਣੀ ਵਿੱਚੋਂ, ਜਿਹਨੂੰ ਪੌਣ ਵਿੱਚੋਂ ਸਾਈਂ ਦੀ ਆਵਾਜ਼ ਆਉਂਦੀ ਹੋਵੇ ਉਹ ਨੇ ਜਪੀ, ਜਿਹੜੇ ਹੱਠ ਕਰਕੇ ਤੁਰਨ। ਹੁਣ ਅਸੀਂ ਕਹਾਂਗੇ ਵੀ ਬਾਣੀ ਪੜਦਿਆਂ ਗੁਰਮੁਖੋ ਦੇਖੋ, ਜਿਸ ਦਿਨ ਸਿੱਖਾਂ ਕੋਲੋਂ ਸਿਮਰਨ ਚਲਾ ਜਾਏਗਾ, ਜਿਸ ਦਿਨ ਤੁਹਾਡੇ ਕੋਲੋਂ ਜਪ ਚਲਾ ਜਾਏਗਾ, ਉਸ ਦਿਨ ਕੇਵਲ ਇੱਕ ਸਰੀਰ ਰਹਿ ਜਾਏਗਾ, ਇਸ ਤਰ੍ਹਾਂ ਕਿ ਜਿਵੇਂ ਆਤਮਾ ਨਿਕਲਣ ਤੋਂ ਬਾਅਦ ਲਾਸ਼ ਰਹਿ ਜਾਂਦੀ। ਕਦੀ ਪੁੱਛੋ ਗੁਰੂ ਗ੍ਰੰਥ ਸਾਹਿਬ ਨੂੰ, ਕਹਿਣ ਲੱਗੇ ਕਿ ਜਿਸ ਦੇ ਕੋਲ ਜਪ ਨਹੀਂ, ਜਿਹੜਾ ਜਪੀ ਨਹੀਂ, ਕਹਿਣ ਲੱਗੇ ਨਾਮ ਬਿਨਾਂ ਜੋ ਪੈਰੈ ਖਾਏ, ਜਪ ਤੋਂ ਬਿਨਾਂ ਜੋ ਕੂਕਰ ਜੂਠਣ ਮੈਂ ਪਾਏ, ਨਾਮ ਬਿਨਾਂ ਜੇਤਾ ਵਿਵਹਾਰ, ਜਿਉ ਮ੍ਰਿਤਕ ਮਿਥਿਆ ਸ਼ਿੰਗਾਰ। ਜਪ ਕੇ ਮਿਲੇਗਾ ਕੀ, ਕਹਿਣ ਲੱਗੇ ਸੁਤੜੇ ਅਸੰਖ ਮਾਇਆ ਝੂਠੀ ਕਾਰ ਨੇ, ਨਾਨਕ ਛੇ ਜਗਨ ਜੇ ਰਸਨਾ ਨਾਮ ਉਚਾਰ ਨੇ। ਜਿਹੜੇ ਜਾਗੇ ਨੇ ਉਹਨਾਂ ਨਾਮ ਉਚਾਰਿਆ ਉਹ ਜਪੀ ਬਣ ਗਏ। ਗੁਰੂ ਨਾਨਕ ਸਾਹਿਬ ਜਪਦੇ ਪਏ ਨੇ, ਸਾਈਂ ਦੀ ਯਾਦ ਵੀ ਜੁੜੇ ਨੇ। ਇੱਕ ਵਾਰੀ ਅੱਗੇ ਵੀ ਮੈਂ ਪ੍ਰਮਾਣ ਅਰਜ਼ ਕੀਤਾ ਸੀ, ਭਾਵੇਂ ਕਈ ਸਾਡੇ ਸੱਜਣ ਓਸ਼ੋ ਨੇ ਜਦੋਂ ਟੀਕਾ ਸ਼ੁਰੂ ਕੀਤਾ ਰਜਨੀਸ਼ ਨੇ, ਉਹਨੇ ਇਸ ਕਹਾਣੀ ਤੋਂ ਸ਼ੁਰੂ ਕੀਤਾ। ਦਰਅਸਲ ਇਹ ਕਹਾਣੀ ਨਹੀਂ, ਉਹਨੇ ਕਹਾਣੀ ਕਹੀ, ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ, ਇਹ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਹੈ। ਥੋੜੀ ਜੀ ਇਕਾਗਰਤਾ ਬਖਸ਼ਿਓ, ਅੱਗੇ ਮੈਂ ਤਪੀਆਂ ਵੱਲ ਆਉਣਾ। ਹਜ਼ੂਰ ਰਾਤ ਵੇਲੇ ਸਾਈਂ ਦੀ ਯਾਦ ਵੀ ਜੁੜੇ ਨੇ, ਬੜੇ ਪਿਆਰ ਦੇ ਨਾਲ ਭਿੱਜ ਕੇ ਸਾਈਂ ਨੂੰ ਪੁਕਾਰਦੇ ਨੇ। ਉੱਥੇ ਉਹਨਾਂ ਨੇ ਕਿਹਾ, ਮੈਂ ਬਾਣੀ ਦੇ ਸ਼ਬਦ ਦੀ ਵਿਆਖਿਆ ਕਰਨੀ ਹੈ, ਕਹਾਣੀ ਉਹਦੀ ਵੱਲ ਨਹੀਂ। ਆਵਾਜ਼ ਦਿੱਤੀ ਮਾਂ ਨੇ ਕਿ ਬੇਟਾ ਸਾਰੇ ਲੋਕ ਸੌ ਗਏ ਤੇ ਦੋ ਘੜੀਆਂ ਤੂੰ ਆਰਾਮ ਨਹੀਂ ਕਰੇਗਾ। ਅਜੇ ਵੀ ਆਵਾਜ਼ ਆਉਂਦੀ ਪਈ ਸੀ ਵਾਹਿਗੁਰੂ ਦੀ, ਅਜੇ ਵੀ ਆਵਾਜ਼ ਆਉਂਦੀ ਪਈ ਸੀ ਜਪ ਦੀ। ਤੇ ਬਾਬਾ ਨਾਨਕ ਸੱਚੇ ਪਾਤਸ਼ਾਹ ਉਹਨਾਂ ਨੇ ਸੁਣਿਆ ਤੇ ਇੱਕੋ ਦਮ ਪਪੀਆ ਬੋਲਿਆ। ਉਹਨੇ ਕਿਹਾ ਪੀਆ ਪੀਆ, ਆਵਾਜ਼ ਦਿੱਤੀ ਮਾਂ, ਸਾਰੇ ਨਹੀਂ ਸੌਂਦੇ, ਉਹ ਸੌਂਦੇ ਨੇ ਜਿਨ੍ਹਾਂ ਦਾ ਪਿਆਰੇ ਨਾਲ ਇਸ਼ਕ ਨਹੀਂ। ਜਪ ਵਾਲੇ ਨਹੀਂ ਸੌਂਦੇ। ਭਾਈ ਵੀਰ ਸਿੰਘ ਨੂੰ ਪੁੱਛੋ ਜਪੀ ਕੌਣ ਏ, ਉਹ ਕਹਿੰਦੇ ਨੇ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ। ਇਹਨਾਂ ਜਪੀਆਂ ਨੂੰ ਅਸੀਂ ਚੇਤੇ ਕਰਨੇ ਆ, ਪਖੰਡੀਆਂ ਨੂੰ ਨਹੀਂ। ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ, ਨਿਉ ਵਾਲੇ ਨੈਣਾ ਕੀ ਨੀਂਦਰ ਉਹ ਦਿਨੇ ਰਾਤ ਪੈ ਬਹਿੰਦੇ, ਇੱਕੋ ਲਟਕ ਲੱਗੀ ਲੈ ਜਾਂਦੀ ਹੈ ਟੋਰ ਅਨੰਤ ਉਹਨਾਂ ਦੀ, ਵਸਲੋ ਉਰੇ ਮੁਕਾਮ ਨਾ ਕੋਈ ਸੋ ਚਾਲ ਪੈ ਨਿਤ ਰਹਿੰਦੇ। ਮਿਲਣੀ ਤੁਰੇ ਨੇ, ਕਹਿਣ ਲੱਗੇ ਮਾਂ ਸਾਰੇ ਨੇ ਸੁੱਤੇ, ਆ ਪਪੀਏ ਦੀ ਆਵਾਜ਼ ਸੁਣੀ? ਤੇ ਕਹਿੰਦੇ ਨੇ ਮਾਂ ਨੇ ਕਿਹਾ ਹਾਂ। ਹਜ਼ੂਰ ਨੇ ਉੱਥੇ ਇੱਕ ਸ਼ਬਦ ਉਚਾਰਿਆ, ਕਹਿਣ ਲੱਗੇ ਰੈਨ ਬਬੀਆ ਬੋਲਿਓ ਮੇਰੀ ਮਾਈ, ਮੇਰੀ ਮਾਂ ਆ ਦੇਖ ਰਾਤ ਦੇ ਵੇਲੇ ਪਪੀਆ ਜਿਹੜਾ ਉਹਨੇ ਉੱਚੀ ਸਾਰੀ ਆਵਾਜ਼ ਦਿੱਤੀ, ਰੈਨ ਬਬੀਆ ਬੋਲਿਓ ਮੇਰੀ ਮਾਈ, ਲੋਚਨ ਤਾਰ ਅੱਖਾਂ ਦੇ ਵਿੱਚ ਉਹਦੇ ਇੱਕੋ ਦਮ ਲਿਵ ਲੱਗੀ ਏ ਪਿਆਰੇ ਨੂੰ ਪਾਉਣ ਦੀ। ਲਲਤਾ ਬਿਲਲਾਤੀ, ਲਲਤਾ ਦਾ ਅਰਥ ਹੈ ਜੀਵ, ਜੀਵ ਉਹਦੀ ਵਿਲਕਦੀ ਪਈ ਹੈ, ਜਪ ਪਈ ਕਰਦੀ ਹੈ, ਜਿਨ੍ਹਾਂ ਜਪੀਆਂ ਨੂੰ ਅਸੀਂ ਚੇਤੇ ਕਰਨੇ ਆ। ਕਹਿਣ ਲੱਗੇ ਲੋਚਮ ਤਾਰ ਲਲਤਾ ਬਿਲਲਾਤੀ ਤ੍ਰਿਸ਼ਨਾ ਦਰਸ਼ਨ ਪਿਆਸ ਰਜਾਈ, ਆਪਣੇ ਪਿਆਰੇ ਬਿਨ ਖਿਨ ਰਹਿ ਨਾ ਸਕੂ, ਬਿਨ ਮਿਲੇ ਨੀਂਦ ਨਾ ਪਾਈ, ਉਹ ਜਪ ਕੇ ਸਾਈ ਤੋਂ ਬਿਨਾ ਕੋਈ ਰਹਿ ਨਾ ਸਕੇ। ਹਜ਼ੂਰ ਨੇ ਕਿਹਾ ਪਿਆਰੇ ਤੂੰ ਜਪ ਕਰੀ, ਤੇ ਸਿੱਖਾਂ ਨੇ ਜਪ ਕੀਤੇ, ਇੰਨਾ ਕੁ ਜਪ ਕੀਤਾ, ਇੰਨਾ ਕੁ ਸਿਮਰਨ ਕੀਤਾ ਕਿ ਬਾਬਾ ਦੀਪ ਸਿੰਘ ਵਰਗਾ ਜਪੀ ਖੱਠੀ ਤੇ ਤਪੀ। ਜਦੋਂ ਜਪ ਕਰਨ ਵਾਲਾ ਭਾਈ ਸਾਹਿਬ ਭਾਈ ਰਣਧੀਰ ਸਿੰਘ ਹੋਰਾਂ ਦੀ ਕਿਤਾਬ ਗੁਰਮੁਖ ਪਲੇਖ, ਉਹਦੇ ਵਿੱਚ ਇਹ ਗੱਲ ਲਿਖੀ ਕਿ ਜਪ ਕਰਨ ਵਾਲੇ ਦੇ ਹੱਥ ਵਿੱਚ ਇੰਨੀ ਤਾਕਤ ਸੀ ਕਿ ਜਿਹਦੇ ਸਿਰ ਤੇ ਖੰਡਾ ਪੈਂਦਾ ਸੀ ਨਾਮ ਦੀ ਤਾਕਤ ਉਹਦੇ ਤਨ ਨੂੰ ਵੀ ਟੱਚ ਕਰ ਜਾਂਦੀ ਸੀ। ਇਹ ਨੇ ਜਪੀ, ਜਿਨ੍ਹਾਂ ਦੇ ਰੋਮ ਰੋਮ ਵਿੱਚੋਂ ਨਾਮ ਦੀ ਫੁਹਾਰ ਫੁੱਟਦੀ ਹੋਵੇ ਉਹਨਾਂ ਜਪੀਆਂ ਨੂੰ ਅਸੀਂ ਰੋਜ਼ ਚੇਤੇ ਕਰਨੇ ਆ, ਤੇ ਬਿਨਾਂ ਵਿਤਕਰੇ ਤੋਂ। ਜੇ ਕਹੀਏ ਵੀ ਮੇਰੀ ਫਲਾਣੇ ਜਥੇਬੰਦੀ ਨਾਲ ਨਫ਼ਰਤ, ਮੈਂ ਨੀ ਉਹਦਾ ਨਾਂ ਲੈਣਾ, ਤੇਰੀ ਅਰਦਾਸ ਹੀ ਤਾਂ ਪੂਰੀ ਹੋਣੀ ਹੈ ਜੇ ਸਾਰੇ ਜਪੀਆਂ ਨੂੰ ਚੇਤੇ ਕਰੇਗਾ। ਖੱਠੀਆਂ ਜਪੀਆਂ, ਤੇ ਅਗਲਾ ਅਸੀਂ ਪੜ੍ਹਨੇ ਆ ਤਪੀਆਂ। ਹੁਣ ਅਸੀਂ ਕਹਾਂਗੇ ਜੀ ਤਪ ਨੂੰ ਸਵੀਕਾਰ ਨਹੀਂ ਕੀਤਾ, ਅਰਥ ਸਮਝੀਏ ਗੁਰਮੁਖੋ। ਤਪ ਦੇ ਅਖਰੀ ਅਰਥ ਨੇ ਕਿ ਆਪਣੇ ਤਨ ਨੂੰ ਤਪਾਉਣਾ, ਤਪ ਦੇ ਅਰਥ ਇਹੀ ਨੇ। ਤਪ ਦੇ ਅਰਥ ਨੇ ਤਪਸ਼, ਤਪ ਦੇ ਅਰਥ ਨੇ ਅਗਨੀ। ਸਾਹਿਬ ਧੰਨ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ, ਕਿਹੜੇ ਤਪ ਨੂੰ ਨਿੰਦਿਆ ਤੇ ਕਿਹੜੇ ਨੂੰ ਸਵੀਕਾਰ ਕੀਤਾ। ਆਪਾਂ ਇੱਕ ਬਚਨ ਪੜ੍ਹਨੇ ਆ ਬਾਬੇ ਫਰੀਦ ਜੀ ਦਾ, ਸ਼ਾਇਦ ਅਰਜ਼ ਉਸ ਦਿਨ ਕੀਤੀ ਸੀ। ਕਹਿਣ ਲੱਗੇ ਤਨ ਤਪਾਏ ਤਨੂਰ ਜਿਉਂ, ਬਾਲਣ ਹੱਡ ਬਲੰਨ, ਪੈਰੀ ਥੱਕਾਂ ਸਿਰ ਜੁੱਲਾ, ਜੇ ਮੂੰਹ ਪਿਰੀ ਮਿਲਨ। ਇਹ ਤਪ ਸੀ। ਗੁਰਮਤ ਦੀ ਵਿਆਖਿਆ ਕਰਦਿਆਂ ਮੇਰੇ ਸਾਹਿਬ ਨੇ ਨਾਲ ਕਹਿ ਦਿੱਤਾ, ਤਨ ਨਾ ਤਪਾਏ ਤਨੂਰ ਜਿਉਂ, ਬਾਲਣ ਹੱਡ ਨਾ ਬਾਲ, ਸਿਰ ਪੈਰੀ ਕਿਆ ਫੇੜਿਆ ਅੰਦਰ ਹੈ, ਤੇਰੀ ਸੰਭਾਲ। ਉਸ ਮਾਲਕ ਨੂੰ ਅੰਦਰ ਦੇਖ। ਤਪ ਦੀ ਗੱਲ ਕੀਤੀ ਬਾਣੀ ਨੇ, ਨਿੰਦਿਆ। ਬਾਬੇ ਨਾਮਦੇਵ ਨੂੰ ਪੁੱਛੋ, ਕਹਿਣ ਲੱਗੇ ਬਨਾਰਸੀ ਤਪ ਕਰੇ। ਮੈਂ ਇਸ ਕਰਕੇ ਪ੍ਰਮਾਣ ਪਹਿਲੇ ਅਰਜ਼ ਕਰ ਰਿਹਾ ਵੀ ਕਿਹੜੇ ਤਪ ਖੰਡਨ ਕੀਤੇ ਨੇ ਤੇ ਕਿਹੜੇ ਤਪੀਆਂ ਦਾ ਧਿਆਨ ਧਰਨਾ। ਕਹਿਣ ਲੱਗੇ ਬਨਾਰਸੀ ਤਪ ਕਰੇ, ਉਲਟ ਤੀਰਥ ਮਰੇ, ਅਗਨ ਦਹੈ ਕਾਇਆ ਕਲਪ ਕੀਜੈ, ਅਸਮੇਧ ਜਾ ਕੀਜੈ, ਸੋਨਾ ਗਰਭ ਦਾਨ ਦੀਜੈ, ਰਾਮ ਨਾਮ ਪਰ ਤਉ ਨਾ ਪੂਜੈ। ਕਿਹੜੇ ਤਪੀਆਂ ਨੂੰ ਖੰਡਨ ਕੀਤਾ, ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਦੇ, ਪੰਚ ਜਨਾ ਸੋ ਸੰਗ ਨਾ ਚੁਟਕਿਓ, ਅਧਿਕ ਆਂਗ ਬੁੱਧ ਬਾਂਧੇ, ਪਿਆਰੇ ਇਨ ਵਿਦ ਮਿਲ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਹਾਰ ਪਰਿਓ ਸਵਾਮੀ ਕੈ ਦੁਆਰਾ ਦੀਜੈ ਬੁੱਧ ਵੇਕਾ। ਕਿਹੜੇ ਤਪ ਖੰਡਨ ਕੀਤੇ ਨੇ, ਮੋਨ ਭਇਓ ਕਰ ਪਾਤੀ ਰਹੋ। ਤਪ ਕਈ ਤਰ੍ਹਾਂ ਦੇ, ਜੇ ਧਿਆਨ ਦੇ ਆ ਜੇ, ਇਹਨਾਂ ਲਈ ਸ਼ਬਦ ਵਰਤ ਵੀ ਵਰਤਨੇ ਆ। ਆਹਾਰ ਦਾ ਵਰਤ, ਮੌਨ ਦਾ ਵਰਤ, ਬਸਤਰਾਂ ਦਾ ਵਰਤ, ਬਿੰਦ ਦਾ ਵਰਤ। ਹਜ਼ੂਰ ਨੇ ਕਿਹਾ ਇਹੋ ਜਿਹਾ ਤਪ ਨਹੀਂ। ਆਹਾਰ ਦਾ ਵਰਤ ਸੀ ਕਿ ਤਪ ਇੰਨਾ ਕਰ ਵੀ ਖਾਣਾ ਨਹੀਂ ਖਾਣਾ, ਰੋਟੀ ਨਹੀਂ ਖਾਣੀ, ਇੱਕ ਤਪ ਹੈ। ਬਸਤਰ ਦਾ ਵਰਤ ਸੀ ਵੀ ਆਪਣੇ ਤਨ ਤੇ ਕੱਪੜੇ ਨਹੀਂ ਪਾਉਣੇ। ਮੌਨ ਦਾ ਵਰਤ ਸੀ ਵੀ ਚੁੱਪ ਕਰਕੇ ਰਹਿਣਾ, ਬੋਲਣਾ ਨਹੀਂ। ਤੇ ਗੁਰਮੁਖੋ ਬਿੰਦ ਦਾ ਵਰਤ ਸੀ ਵੀ ਤੂੰ ਬ੍ਰਹਮਚਾਰੀ ਰਹਿਣਾ, ਗ੍ਰਿਸ਼ ਨੂੰ ਧਾਰਨ ਨਹੀਂ ਕਰਨਾ। ਕਿਹੜੇ ਤਪੀਆਂ ਨੂੰ ਚੇਤੇ ਕਰਨੇ ਆ। ਖਜ਼ੂਰ ਨੇ ਤਪ ਨੂੰ ਪ੍ਰਵਾਹ ਨਹੀਂ ਕੀਤਾ ਕਿ ਮਨ ਕਾਮਨਾ ਤੀਰਥ ਜੈ ਬਸਿਓ, ਸਿਰ ਕਰ ਵਾਤਰ ਆਏ। ਇਸ ਤਪ ਨੂੰ ਪ੍ਰਵਾਹ ਨਹੀਂ ਕੀਤਾ ਕਿ ਮੋਨ ਭਇਓ ਕਰ ਪਾਤੀ ਰਹੋ, ਨਗਨ ਫਿਰਿਓ ਬਨਮਾਈ, ਤਟ ਤੀਰਥ ਸਭ ਧਰਤੀ ਭਰਮਿਓ, ਦੁਬਦਾ ਛੁਟਕੈ ਨਾਹੀ। ਜੋਗ ਸਿੱਧ ਆਸਨ ਚੋਰਾ ਸੀ, ਇਹ ਪੀ ਕਰ ਕਰ ਰਹਿਆ, ਵੱਡੀ ਆਰਜਾ ਫਿਰ ਜਨਮੈ ਹਰ ਸਿਉ, ਸੰਗ ਨਾ ਗਿਆ। ਇਹ ਤਪ ਨਹੀਂ। ਕਿਹੜਾ ਤਪ ਕਰਨਾ ਜੀ ਸਿੱਖ ਨੇ? ਤਪ ਦਾ ਅਰਥ ਕਰਾਂਗੇ ਸਾਧਨਾ ਕਰਨ ਵਾਲੇ ਪਾਸੇ ਤੁਰਨਾ। ਗੁਰਮੁਖ, ਜਿਸ ਤਪੀ ਨੂੰ ਅਸੀਂ ਚੇਤੇ ਕਰਨੇ ਆ, ਉਸ ਤਪੀ ਦੀ ਪਰਿਭਾਸ਼ਾ ਜਪਜੀ ਸਾਹਿਬ ਦੀ 68ਵੀਂ ਪੌੜੀ ਵਿੱਚ ਪੜ੍ਹੇ। ਕਿਹੜੇ ਤਪੀ ਨੂੰ ਚੇਤੇ ਕਰਨੇ ਆ, ਕਿਹੜਾ ਤਪ ਹੈ? ਉੱਥੇ ਬੜੇ ਸੋਹਣੇ ਹਜ਼ੂਰ ਨੇ ਬਚਨ ਕਹੇ ਨੇ। ਕਹਿਣ ਲੱਗੇ ਤੂੰ ਉਸ ਤਪੀ ਨੂੰ ਚੇਤੇ ਕਰੀ ਜਿਹੜਾ ਧੀਰਜ ਜਿਹਦੇ ਕੋਲ ਸੁਨਿਆਰ ਵਰਗਾ ਹੋਵੇ, ਉਸ ਤਪੀ ਨੂੰ ਚੇਤੇ ਕਰੀ ਜਿਹੜਾ ਇੰਦਰੀ ਜਿੱਤ ਹੋਵੇ। ਅਸੀਂ ਤਪ ਦੀ ਵਿਆਖਿਆ ਗਲਤ ਨਾ ਕਰੀਏ। ਹੁਣ ਜੇ ਕੋਈ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜ੍ਹਦਾ, ਸਿਮਰਨ ਕਰਦਾ, ਜਪ ਤਪ ਕਰਦਾ, ਅਸੀਂ ਕਹੀਏ ਜੀ ਗੁਰਮਤ ਵਿੱਚ ਤਾਂ ਇਹਨੂੰ ਮੰਨਿਆ ਹੀ ਨਹੀਂ ਗਿਆ। ਉਹ ਗੁਰਮੁਖੋ ਕੈਸੀ ਪਰਿਭਾਸ਼ਾ ਕਰਨੇ ਪਏ ਆ ਸੀ ਇਹਨਾਂ ਅੱਖਰਾਂ ਦੀ। ਜਪ ਪੜ੍ਹਨਾ, ਅੱਠ ਗੁਣ ਜਿਹਦੇ ਕੋਲ ਨੇ ਉਸ ਜਪੀ ਉਸ ਤਪੀ ਨੂੰ ਚੇਤੇ ਰੱਖੀ। ਤੇ ਦੇਖੋ ਜਪਜੀ ਸਾਹਿਬ ਦੀ 68ਵੀਂ ਪੌੜੀ ਤੇ ਆਸਾ ਦੀਵਾਰ ਦੀ ਇੱਕ ਪੌੜੀ, ਦੋਨਾਂ ਵਿੱਚ ਇੱਕੋ ਜਿਹੇ ਗੁਣ ਨੇ। ਜਿਸ ਕੋਲ ਇਹ ਗੁਣ ਨੇ ਉਸ ਤਪੀ ਨੂੰ ਅਸੀਂ ਰੋਜ਼ ਅਰਦਾਸ ਵਿੱਚ ਧਿਆਨੇ ਆ। ਮਹਾਰਾਜ ਕਿਹੜੇ? ਕਹਿਣ ਲੱਗੇ ਜੱਤ ਪਹਾਰਾਂ, ਪਹਾਰਾਂ ਦਾ ਅਖਰੀ ਅਰਥ ਹੈ ਕਿ ਸੁਨਿਆਰ ਦੀ ਦੁਕਾਨ। ਜੱਤ ਦਾ ਅਰਥ ਹੈ ਜਿਹੜਾ ਇੰਦਰੀ ਜਿੱਤ ਹੈ, ਜਿਹਨੇ ਇੰਦਰੀਆਂ ਨੂੰ ਜਿੱਤਿਆ। ਕਹਿਣ ਲੱਗੇ ਤੂੰ ਪਹਾਰਾਂ ਸੁਨਿਆਰ ਦੀ ਦੁਕਾਨ ਉੱਚੇ ਆਚਰਨ ਨੂੰ ਬਣਾਈ, ਜੱਤ ਪਹਾਰਾਂ ਤੀਰੇ ਸੁਨਿਆਰ, ਤੇ ਗੁਰਮੁਖਾਂ ਤੂੰ ਜੋ ਧੀਰਜ ਰੱਖਣਾ ਹੈ, ਤਪ ਕਿਹੋ ਜਿਹਾ ਕਰਨਾ। ਐਵੇਂ ਨਹੀਂ ਕਿ ਇੱਕ ਖਿੰਨ ਵਿੱਚ ਤੈ ਲਿਆ ਵੀ ਮੈਂ ਅੱਜ ਤੋਂ ਬਾਅਦ ਬਾਹਰ ਪੁੱਠਿਆਂ ਲਟਕਣਾ, ਮੈਂ ਪਾਣੀ ਵਿੱਚ ਖਲੋਣਾ, ਮੈਂ ਅੱਗ ਵਿੱਚ ਤਪਾਕ ਉਹਦੇ ਕੋਲ ਬਹਿਣਾ। ਨਹੀਂ, ਧੀਰਜ ਸੁਨਿਆਰ ਵਰਗਾ ਰੱਖੀ, ਟੇਕ ਕੇ ਕਮਾਈ ਕਰੀ। ਜੱਤ ਪਹਾਰਾ ਤੀਰੇ ਸੁਨਿਆਰ ਐਰਨ ਮਤ, ਕਿਉਂਕਿ ਜੀਵਨ ਨੂੰ ਕਰਨਾ, ਮਤ ਨੂੰ ਐਰਨ ਬਣਾਈ, ਵੇਦ ਹਥਿਆਰ ਗਿਆਨ ਨੂੰ ਥੋੜਾ ਬਣਾਈ, ਐਰਨ ਮਤ ਵੇਦ ਹਥਿਆਰ ਪਾਓ ਖਲਾ। ਗੁਰਮੁਖਾਂ ਰੱਬ ਦੇ ਭੈ ਨੂੰ ਤੂੰ ਤੋਕਣੀ ਬਣਾਈ, ਜਿਹਦੇ ਰਾਹੀਂ ਉਹ ਅੱਗ ਬਾਲਦਾ, ਤੂੰ ਉਹ ਸਰੀਰ ਨੂੰ ਗਹਿਣਾ ਬਣਾ ਕਿ ਜਿਵੇਂ ਇੰਨੀ ਘਾਲਣਾ ਤੋਂ ਬਾਅਦ ਗਹਿਣੇ ਦੀ ਕੀਮਤ ਪੈਂਦੀ ਏ, ਇੰਨੇ ਤਪ ਤੋਂ ਬਾਅਦ ਤੇਰੀ ਵੀ ਕਮਾਈ ਦਾ ਧਿਆਨ ਧਰਿਆ ਜਾ। ਤਵੱਜੋ ਦਿਓ, ਜੱਤ ਪਹਾਰਾ ਤੀਰ ਸੁਨਿਆਰ ਐਰਨ ਮਤ ਵੇਦ ਹਥਿਆਰ ਪਾਓ ਖਲਾ, ਅਗਨ ਤਪ ਤਾਓ, ਅਗਨ ਤਪ ਤਾਓ, ਉੱਥੇ ਅੱਗ ਬਾਲਦੇ ਨੇ। ਤੂੰ ਤਪੱਸਿਆ ਕਰੀ, ਤਪ ਕਰੀ, ਕਮਾਈ ਕਰੀ। ਹੁਣ ਅਸੀਂ ਕਹਾਂਗੇ ਜੀ ਤਪੱਸਿਆ ਤੇ ਮੰਨੀ ਕੋਈ ਨੀ, ਇਹਦੇ ਅਰਥ ਕੀ ਕਰੋਗੇ ਕਿ ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰਸ਼ੋਂ ਬਣਿਆਈ। ਤਪੱਸਿਆ ਤੋਂ ਬਾਅਦ ਬਾਬਾ ਪੈਂਦਾ ਸੱਚਖੰਡ ਨਾਉ ਨਿਧ ਨਾਮ ਗਰੀਬੀ ਪਾਈ ਖਾਂ। ਤਪੱਸਿਆ ਨੂੰ ਖੰਡਨ ਕੀਤਾ ਕਿਹੜੀ ਨੂੰ, ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫੁਰ ਅਵਤਾਰ। ਇਹੋ ਜੇ ਤਪੀਏ ਪ੍ਰਵਾਨ ਨਹੀਂ ਕਿ ਕੁਝ ਕਮਾਈ ਕਰਨ ਤੋਂ ਬਾਅਦ ਇਹ ਕਹਿ ਵੀ ਮੈਂ ਇੰਨਾ ਜਪ ਕਰਨਾ, ਇੰਨੀ ਮੈਂ ਸੇਵਾ ਕਰਨਾ ਵਾ, ਇੰਨੇ ਘੰਟੇ ਮੈਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨਾ ਵਾ, ਗੁਰਮੁਖਾਂ ਫਿਰ ਤਪੀਆ ਨਹੀਂ ਰਹੇਗਾ। ਦੇਖੋ ਤਪ ਕੀ ਏ, ਪਾਓ ਖਲਾ ਅਗਨ ਤਪ ਤਾਓ, ਭਾਂਡਾ ਪਾਓ ਅੰਮ੍ਰਿਤ ਤਿਤ ਢਾਲ, ਕਰੀਏ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿੰਨ ਕਾਰ। ਜਿਨ੍ਹਾਂ ਆਪਣੀ ਮਰਜ਼ੀ ਨਾਲ ਨਹੀਂ ਗੁਰੂ ਦੀ ਨਜ਼ਰ ਲੈ ਕੇ ਕਮਾਈ ਕੀਤੀ ਏ, ਇਹੋ ਜਿਹੇ ਤਪੀਆਂ ਨੂੰ ਅਸੀਂ ਰੋਜ਼ ਅਰਦਾਸ ਵੀ ਚੇਤੇ ਕਰਨੀ ਹੈ। ਸਿੱਖ ਵਰਤ ਰੱਖਦਾ, ਸਿੱਖ ਤਪੀਆ ਵੀ ਵਰਤ ਰੱਖਦਾ, ਉਹ ਰੋਟੀ ਨਹੀਂ ਖਾਂਦਾ, ਇਹਦਾ ਮਤਲਬ ਇਹ ਨਹੀਂ। ਕਦੀ ਦੇਖੋ ਅੱਠ ਗੁਣ ਉਸ ਤਪੀਏ ਵਿੱਚ ਨੇ। ਪੌੜੀ ਮੈਂ ਕਈ ਵਾਰੀ ਅਰਜ਼ ਕੀਤੀ ਏ, ਫਿਰ ਅੱਜ ਦੁਹਰਾ ਦਿਆਂ। ਪਹਿਲੀ ਗੱਲ, ਉਸ ਤਪੀਏ ਦੇ ਅੰਦਰ ਸੰਤੋਖ ਹੋਵੇ। ਤੇ ਸੱਚ ਜਾਣਿਓ, ਗੁਰੂ ਦੀ ਸੇਵਾ ਤੋਂ ਵੱਡਾ ਤਪ ਸੇ ਕੁਲ ਹੈ ਹੀ ਨਹੀਂ। ਬਾਬਾ ਜੀ ਨੇ ਬਾਣੀ ਵਿੱਚ ਕਿਹਾ, ਗੁਰ ਸੇਵਾ ਤਪਾਂ ਸਿਰ ਤਪ ਸਾਰ। ਪਹਿਲਾ ਗੁਣ ਉਹਦੇ ਕੋਲ ਹੋਵੇ, ਤਪੀਆ ਸੰਤੋਖੀ ਹੋਵੇ। ਉਹ ਤਪਾ ਨਹੀਂ ਕਿ ਜਿਹੜਾ ਗੁਰੂ ਰਾਮਦਾਸ ਜੀ ਨੇ ਗੌੜੀ ਕੀ ਵਾਰ ਵਿੱਚ ਕਿਹਾ। ਤਪੇ ਦਾ ਅਰਥ ਵੈਸੇ ਹੁੰਦਾ ਤਪ ਕਰਨ ਵਾਲਾ। ਸਾਹਿਬ ਗੁਰੂ ਅਮਰਦਾਸ ਦੀ ਵਿਰੋਧਤਾ ਕੀਤੀ ਜੀ ਲੰਗਰ ਦੀ, ਰੱਜ ਕੇ ਉਹਨੇ, ਉਹ ਕਹਿੰਦਾ ਦੇਖੋ ਨਵੀਂ ਮਰਿਆਦਾ ਚਲਾ ਦਿੱਤੀ, ਨੀਵੀਂ ਜਾਤ ਵਾਲਿਆਂ ਨੂੰ ਬਰਾਬਰ ਬਿਠਾ ਦਿੱਤਾ। ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੂੰ ਸਿੱਖਾਂ ਕਿਹਾ, ਮਹਾਰਾਜ ਬੜਾ ਉਹ ਆਪਣੇ ਹੱਥ ਦਾ ਪੱਕਾ ਜੇ, ਬੜਾ ਜਿੱਦੀ ਜੇ, ਉਹਨੇ ਮੰਨਣਾ ਨੀ। ਗੁਰੂ ਸਾਹਿਬ ਕਹਿੰਦੇ ਨੇ ਨਹੀਂ, ਉਹ ਤਪਾ ਨਹੀਂ। ਉਹ ਕਹਿੰਦੇ ਨੇ ਮਹਾਰਾਜ ਉਹ ਤਪੈ, ਤਵੱਜੋ ਦਿਓ, ਇਹੋ ਜਿਹਾ ਤਪੇ ਨਹੀਂ ਜਿੱਥੇ ਆਪਾਂ ਖੰਡਨ ਕਰਨਾ ਤਪਿਆਂ ਦਾ। ਕਹਿਣ ਲੱਗੇ ਵੀ ਅੱਜ ਤੋਂ ਬਾਅਦ ਜਿਹੜਾ ਲੰਗਰ ਛਕੇਗਾ ਉਹਨੂੰ ਸੋਨੇ ਦੀ ਇੱਕ ਇੱਕ ਮੋਹਰ ਮਿਲੇਗੀ। ਉਹ ਤਪੇ ਨੂੰ ਕਿਸੇ ਦੱਸਿਆ, ਅੰਦਰ ਵਾਲਾ ਲਾਲਚ ਕੁੱਤਾ ਭੌਂਕਿਆ, ਮਣਾ ਤੂੰ ਕਿਉਂ ਵਿਰੋਧ ਕੀਤਾ, ਰੁਪਈਏ ਮਿਲਣੇ ਨੇ। ਇਹੋ ਜਿਹਾ ਤਪੇ ਨਹੀਂ, ਤਪੀਆਂ ਨੂੰ ਯਾਦ ਕਰਦੇ ਸੀ। ਪਰਤ ਕੇ ਉਹ ਗੁਰੂ ਸਾਹਿਬ ਦੇ ਦਰ ਤੇ ਨਹੀਂ ਆਇਆ, ਕਹਿੰਦਾ ਮੈਂ ਨਹੀਂ ਜਾਣਾ। ਹਜ਼ੂਰ ਨੇ ਪਰਤ ਕੇ ਕਿਹਾ ਵੀ ਜਿਹੜਾ ਖਾਏਗਾ ਪ੍ਰਸ਼ਾਦਾ ਛਕੇਗਾ ਲੰਗਰ, ਉਹਨੂੰ ਪੰਜ ਪੰਜ ਮੋਹਰਾਂ। ਫਿਰ ਅੰਦਰ ਕਿੱਥੇ ਰਿਹਾ? ਉਹਨੇ ਇੱਕ ਕੰਮ ਕੀਤਾ, ਕਹਿੰਦਾ ਮੈਂ ਸਾਹਮਣੇ ਗਿਆ, ਲੋਕੀ ਕਹਿਣਗੇ ਕਿ ਅਸੂਲ ਤੋਂ ਡਿੱਗ ਪਿਆ, ਨਾ ਉਹ ਹਥੀ ਸੀ, ਨਾ ਉਹ ਜਪੀ ਸੀ, ਤੇ ਨਾ ਉਹ ਤਪੀ ਸੀ। ਕਹਿਣ ਲੱਗਾ ਲੋਕ ਕਹਿਣਗੇ ਇਹ ਅਸੂਲ ਤੋਂ ਡਿੱਗ ਪਿਆ। ਤੇ ਕਹਿੰਦਾ ਆਪਣੇ ਪੁੱਤਰ ਨੂੰ ਕੀ ਕੀਤਾ, ਇੱਕੋ ਦਮ ਲੰਗਰ ਦੀ ਜਿਹੜੀ ਦੀਵਾਰ ਸੀ ਉਹਨੂੰ ਟਪਾ ਕੇ ਗੁਰੂ ਅਮਰਦਾਸ ਦੀ ਲੰਗਰ ਦੀ ਪੰਗਤ ਵਿੱਚ ਬਿਠਾਉਣ ਲੱਗੇ, ਤੇ ਪੁੱਤਰ ਦੀ ਡਿੱਗਦਿਆਂ ਸਾਰ ਲੱਤ ਟੁੱਟ ਗਈ। ਤੇ ਜਦੋਂ ਗੁਰਮੁਖੋ ਉਹਦੀ ਸੁੱਤੀ ਲੱਤ, ਤੇ ਨਿਆਣੇ ਨੇ ਪਾਏ ਚੰਗਾੜ, ਤੇ ਲੋਕੀ ਇਕੱਠੇ ਹੋ ਕੇ ਕਹਿਣ ਲੱਗੇ ਤੂੰ ਉੱਤੋਂ ਦਰਵਾਜ਼ੇ ਰੇ ਕਿਉਂ ਨਹੀਂ ਆਇਆ, ਤੂੰ ਕੌਣ ਹੈ? ਤੇ ਉੱਤਰ ਮਿਲਿਆ, ਮਹਾਰਾਜ ਇਹ ਉਸ ਤਪੇ ਦਾ ਪੁੱਤਰ ਹੈ। ਤੇ ਉੱਥੇ ਹਜ਼ੂਰ ਨੇ ਕਿਹਾ ਫਿਰ ਇਹੋ ਜਿਹੇ ਤਪੇ ਸਾਨੂੰ ਪ੍ਰਵਾਨ ਨਹੀਂ। ਤਾਂ ਹੀ ਸਾਹਿਬ ਨੇ ਕਿਹਾ ਤਪਾ ਨਾ ਹੋਵੀ ਅੰਦਰੋਂ ਲੋਭੀ, ਨਿਤ ਮਾਇਆ ਨੂੰ ਫਿਰੈ ਜਜਮਾਲਿਆ, ਜਿੱਥੇ ਥੋੜਾ ਧਨ ਵੇਖੈ ਤਿੱਥੇ ਤਪਾ ਭਿੱਟੈ ਨਾਹੀਂ, ਧਨ ਬਹੁਤੈ ਜਿੱਥੇ ਤਪੈ ਧਰਮ ਹਾਰਿਆ। ਭਾਈ ਇਹ ਤਪਾ ਨਾ ਹੋਵੀ ਬਗੁਲਾ ਹੈ, ਬੈ ਸਾਧ ਜਨਾ ਵਿਚਾਰਿਆ, ਅੰਦਰ ਬਹਿ ਤਪਾ ਸਦਾਏ, ਕਹਿਣ ਲੱਗੇ ਦੇਖੋ ਅੰਦਰ ਬਹਿ ਤਪਾ ਪਾਪ ਕਮਾਏ। ਜਦੋਂ ਅੰਦਰ ਬਹਿੰਦਾ ਪਾਪ ਕਰਦਾ, ਬਾਹਰ ਲੋਕੀ ਤਪਾ ਕਹਿੰਦੇ ਨੇ। ਕਿਹੜੇ ਤਪੀਏ ਨੇ ਜਿਨ੍ਹਾਂ ਨੂੰ ਬਾਣੀ ਵਿੱਚ ਅਰਦਾਸ ਵਿੱਚ ਜੇਤੇ ਕਰਨੇ ਆ? ਮੈਂ ਅਰਜ਼ ਕਰ ਰਿਹਾ ਉਸ ਤਪੀਏ ਦੇ ਅੱਠ ਗੁਣ ਨੇ, ਤੇ ਇਹਨਾਂ ਅੱਠ ਗੁਣਾਂ ਨੂੰ ਭੁੱਲਿਓ ਨਾ, ਥੋੜੀ ਜਿਹੀ ਇਕਾਗਰਤਾ ਬਖਸ਼ਿਆ ਜੀ ਗੁਰਮੁਖੋ। ਕਿਹੜੇ ਤਪੀਏ ਨੇ? ਮੈਂ ਅਰਦਾਸ ਅਰਜ਼ ਕਰ ਰਿਹਾ ਕਿ ਖੱਟੀਆਂ ਜਪੀਆਂ ਤੇ ਤਪੀਆਂ ਉਹਦੇ ਕੋਲ ਅੱਠ ਗੁਣ ਹੋਣ। ਪਹਿਲੀ ਗੱਲ, ਉਹ ਤਪੀਆ ਸੰਤੋਖੀ ਹੋਵੇ। ਦੂਜੀ ਗੱਲ, ਉਸ ਤਪੀਏ ਕੋਲ ਸਿਮਰਨ ਹੋਵੇ ਸੱਚ ਦਾ। ਤੀਜੀ ਗੱਲ, ਉਹ ਸੁਕਿਰਤ ਕਰਦਾ ਹੋਵੇ। ਚੌਥੀ ਗੱਲ, ਅੰਨ ਪਾਣੀ ਥੋੜਾ ਖਾਂਦਾ ਹੋਵੇ। ਪੰਜਵੀਂ ਗੱਲ, ਉਹ ਦੁਨੀਆ ਦੇ ਬੰਧਨਾਂ ਤੋਂ ਨਿਰਲੇਪ ਰਹੇ। ਛੇਵਾਂ, ਉਹਨੂੰ ਯਕੀਨ ਹੋਵੇ ਕਿ ਮੇਰਾ ਸਾਈਂ ਮੇਰੇ ਤੇ ਮਿਹਰ ਕਰਨ ਵਾਲਾ ਹੈ। ਪੁੱਛੋ ਹਜ਼ੂਰ ਨੂੰ ਕਿਹੜੇ ਤਪੀਏ ਨੂੰ ਚੇਤੇ ਕਰਨੇ ਆ? ਕਹਿਣ ਲੱਗੇ ਉਹਨੂੰ ਅਰਦਾਸ ਵੀ ਚੇਤੇ ਕਰਨੇ ਆ ਜਿਹਨੇ ਸੇਵ ਕੀਤੀ ਸੰਤੋਖ ਈ, ਜਿਨੀ ਸੱਚੋ ਸੱਚ ਤੇ ਆਇਆ। ਉਹਨੀ ਮੰਦੇ ਪੈਰ ਨਾ ਰੱਖਿਓ, ਕਰ ਸੁਕ੍ਰਿਤ ਧਰਮ ਕਮਾਇਆ। ਉਹਨੀ ਦੁਨੀਆ ਤੋੜੇ ਬੰਦਨਾ, ਅੰਨ ਪਾਣੀ ਥੋੜਾ ਖਾਇਆ। ਤੂੰ ਬਖਸ਼ਿਸ਼ੀ ਅਗਲਾ ਨਿਤ ਦੇਵੈ ਚੜ੍ਹੈ ਸਵਾਇਆ। ਉਹ ਤਪਾ ਜਿਹੜਾ ਕਹਿੰਦਾ ਵਡਿਆਈ ਵੱਡਾ ਪਾਇਆ ਗੁਰਮੁਖੋ, ਖੱਟੀਆਂ ਨੂੰ ਵੀ ਪ੍ਰਵਾਨ ਕੀਤਾ, ਖੰਡਨ ਨਾ ਕਰੀ ਜਾਈਏ ਇੱਕੋ ਰਸੇ ਸਾਰਿਆਂ ਨੂੰ। ਹੱਥ ਕੋਈ ਨੀ ਮੰਨਿਆ ਜੀ, ਜਪ ਕੋਈ ਨੀ ਮੰਨਿਆ ਜੀ, ਤਪ ਕੋਈ ਨੀ ਮੰਨਿਆ ਜੀ। ਵਿਆਖਿਆ ਕਰਨੀ ਸਮਝੀਏ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚੋਂ ਬਹਿ ਕੇ। ਹੱਠ ਨਹੀਂ ਤੇ ਪੰਜਾਂ ਦਾ ਮੁਕਾਬਲਾ ਕਦੀ ਨੀ ਕਰੇਗਾ, ਰੋਜ਼ ਬੇਇੱਜ਼ਤੀ ਕਰਾਏਗਾ। ਕਦੀ ਮਨ ਮੰਨਦਾ ਮੈਂ ਸਿਮਰਨ ਕਰਾਂ? ਆ ਸਾਹਿਬ ਬਾਬੇ ਨਾਨਕ ਨੇ ਭਗਤ ਮਾਲ ਵਿੱਚ ਇੱਕੋ ਬਚਨ ਕਿਹਾ ਸੀ, ਜਦੋਂ ਪ੍ਰਿਥੀ ਮਲ ਸਹਿਗਲ ਤੇ ਰਾਮੇ ਡਿੱਡੀ ਨੇ ਪੁੱਛਿਆ ਸੀ ਮਨ ਨੀ ਟਿਕਦਾ, ਬਾਬਾ ਜੀ ਨੇ ਕਿਹਾ ਫਿਰ ਕੀ ਕਰਦੇ ਹੋ? ਮੇਰੇ ਗੁਰੂ ਨਾਨਕ ਸਾਹਿਬ ਨੇ ਕਹਿੰਦਾ ਫਿਰ ਅਸੀਂ ਸਿਮਰਨ ਛੱਡਦੇ ਨੇ, ਕਰਦੇ ਨਹੀਂ। ਹਜ਼ੂਰ ਨੇ ਕਿਹਾ ਇਸ ਤਰ੍ਹਾਂ ਤੇ ਨੀ ਮਨ ਨੇ ਮੰਨਣਾ। ਉਦਾਹਰਣ ਦਿੱਤੀ ਸੀ ਨਾ, ਕਹਿਣ ਲੱਗੇ ਘੋੜੇ ਨੂੰ ਮਸਾਲਾ ਦਿੰਦਿਆਂ ਕਦੀ ਘੋੜਾ ਪਿਆਰ ਨਾਲ ਨੀ ਕਹਿੰਦਾ ਮੈਨੂੰ ਮਸਾਲਾ ਦੇ ਜਾ? ਘੋੜੇ ਨੂੰ ਮਸਾਲਾ ਦੇ ਕੇ ਜਿੰਨੀ ਦੇਰ ਤੱਕ ਉਹ ਮਸਾਲਾ ਅੰਦਰ ਨਾ ਜਾਏ, ਓਨੀ ਦੇਰ ਤੱਕ ਉਹਦੇ ਮੂੰਹ ਵਿੱਚ ਹੱਥ ਰੱਖੀਦਾ। ਜਦੋਂ ਮਸਾਲਾ ਅੰਦਰ ਜਾਂਦਾ ਹੈ ਤਾਂ ਘੋੜੇ ਨੂੰ ਛੱਡੀਦਾ। ਜੇ ਘੋੜਾ ਆਪਣੀ ਮਰਜ਼ੀ ਨਾਲ ਮਸਾਲਾ ਨਹੀਂ ਲੈਂਦਾ, ਮਨ ਨੇ ਇਸ ਤਰ੍ਹਾਂ ਜਪਣਾ ਨਹੀਂ, ਉਹ ਹੱਥ ਤੈਨੂੰ ਕਰਨਾ ਪਏਗਾ। ਇਹੋ ਜਿਹੇ ਹੱਠੀ, ਇਹੋ ਜਿਹੇ ਜਪੀ ਤੇ ਗੁਰਮੁਖ, ਇਹੋ ਜਿਹੇ ਤਪੀ। ਹੁਣ ਉਹ ਤਪ ਗੁਰਮੁਖੋ ਸੀ। ਦੇਖੋ ਅਸੀਂ ਹਰ ਗੱਲ ਨੂੰ ਖੰਡਨ ਕਰ ਰਹੇ ਹਾਂ। ਗਾਗਰ ਨਹੀਂ ਜੀ ਚੁੱਕੀ, ਮੈਰਿਜ ਕੀਤੀ ਸੀ। ਸੁਹਾਗਨ ਨੂੰ ਕਦਰ ਹੈ, ਪਤੀ ਦੀ ਦੁਹਾਗਨ ਨੂੰ ਕੋਈ ਪਤਾ ਨਹੀਂ ਪਤੀ ਕੀ ਹੁੰਦਾ। ਗੁਰੂ ਅਮਰਦਾਸ ਨੂੰ ਪੁੱਛ ਕੇ ਦੇਖੋ ਤਪ ਕੀ ਹੈ, ਕੌਣ ਤਪੀਏ ਜਿਹਨੂੰ ਰੋਜ਼ ਯਾਦ ਕਰਨੇ ਆ? 60 ਸਾਲ ਦੇ ਬੁੱਢੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੰਗਤ ਚੜ ਜਾਂਦੇ ਨੇ। 60 ਸਾਲ ਦੀ ਉਮਰ ਵਿੱਚ ਬਾਪੂ ਬੁੱਢਾ, ਬਾਪੂ ਅਮਰਦਾਸ ਸਤਿਗੁਰੂ ਤੁਰੇ ਨੇ। 12 ਸਾਲ ਗਾਗਰ ਧੋਈਏ, 12 ਸਾਲਾਂ ਤੋਂ ਬਾਅਦ ਭੱਟਾਂ ਨੂੰ ਕਹਿਣਾ ਪਿਆ ਸੀ ਇਸ ਤਪੀਏ ਨੂੰ ਅਰਦਾਸ ਵੀ ਚੇਤੇ ਕਰੀ, ਇਹਦੇ ਵਰਗਾ ਦੁਨੀਆਂ ਤੇ ਹੋਏ ਕੋਈ ਨਹੀਂ। ਮਹਾਰਾਜ ਕਿਹੜਾ ਸ਼ਬਦ ਵਰਤੇ, ਕੰਨ ਹਰ ਬੂੰਦ ਬਸੋ ਰੁਮਾਵਲ ਕੁਸਮ ਬਸੰਤ ਗਣੰਤ ਨਾ ਆਵੇ, ਰਬ ਸਚ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇ, ਰੁਦਰ ਧਿਆਨ ਗਿਆਨ ਸਤਿਗੁਰ ਕੈ ਕਬ ਜਨ ਭਲ ਉਹਨੇ ਜੋ ਗਾਵੇ। ਪਰ ਮੇਰੇ ਦਾਤਿਆ ਤੇਰੇ ਵਰਗਾ ਤਪੀਆ ਕੌਣ ਹੈ? ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਕਿਹੜੇ ਤਪੀਏ? ਉਹ ਸਿੱਖ ਵਰਗਾ ਜਿਹੜਾ ਰੋਜ਼ ਲੈ ਕੇ ਜਾਂਦਾ ਸੀ ਦਹੀਂ। ਗੁਰਮੁਖੋ ਅਰਦਾਸ ਅਸੀਂ ਕਰਨੇ ਆ, ਤੇ ਮੈਂ ਰੋਜ਼ ਇਹ ਰਿਪੀਟ ਕਰ ਰਿਹਾ ਵਾਂ ਕਿ ਅਰਦਾਸ ਵਿੱਚ ਤੂੰ ਕੱਲਾ ਨਹੀਂ, 10 ਪਾਤਸ਼ਾਹੀਆਂ ਤੇਰੇ ਨਾਲ ਨੇ, 4 ਸਾਹਿਬਜ਼ਾਦੇ ਤੇਰੇ ਨਾਲ ਨੇ, 5 ਪਿਆਰੇ ਤੇਰੇ ਨਾਲ ਖਲੋਂਦੇ ਨੇ, 40 ਮੁਕਤਿਆਂ ਨੂੰ ਜਿਹਦਾ ਧਿਆਨ ਧਰੀਏ ਉਹ ਨਾਲ ਹੁੰਦੇ ਨੇ। ਕਿਉਂ ਸ਼ਬਦ ਵਰਤਿਆ ਵੀ ਧਿਆਨ ਧਰੋ? ਇਹੀ ਕਾਰਨ ਗੁਰੂ ਨੇ ਕਿਹਾ ਸੀ ਵੀ ਧਿਆਨ ਧਰਨ ਵਾਲਾ ਨਾਲ ਚੁਲਦਾ ਹੁੰਦਾ। ਜਦੋਂ ਧਿਆਨ ਧਰਨੇ ਆ, ਹੱਠੀਆਂ ਜਪੀਆਂ ਤਪੀਆਂ, ਕੱਲ ਨੂੰ ਅਸੀਂ ਅੱਗੇ ਪੜ੍ਹਨਾ, ਜਿੰਨਾ ਨਾਮ ਜਪਿਆ ਵੰਡ ਕੇ ਛਕਿਆ, ਗੁਰੂ ਮਿਹਰ ਕਰੇ ਇਸ ਟ੍ਰਿਪ ਵਿੱਚ ਅਰਦਾਸ ਦੀ ਵਿਆਖਿਆ ਪੂਰੀ ਹੋ ਸਕੇ। ਆਓ ਸਤਿਕਾਰਯੋਗ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਗੁਰੂ ਇਕਬਾਲ ਸਿੰਘ ਜੀ, ਮਾਲਕ ਦੀ ਮਿਹਰ, ਗੁਰੂ ਅੰਮ੍ਰਿਤਸਰ ਗੁਰੂ ਰਾਮਦਾਸ ਜੀ ਦੇ ਪਵਿੱਤਰ ਘਰੋਂ ਆਏ ਨੇ ਅੰਮ੍ਰਿਤਸਰ ਦੀ ਧਰਤੀ ਤੋਂ। ਦੇਖੋ ਉਹਨੂੰ ਥਾਂ ਨੂੰ ਕਦੀ ਭੁੱਲਿਓ ਨਾ। ਮੈਂ ਕਈ ਵਾਰੀ ਅਰਜ਼ ਕਰਨਾ ਸਿੱਖਾ, 3 ਗੱਲਾਂ ਤੋਂ ਤੈਨੂੰ ਅੱਜ ਤੋੜਦੇ ਪਏ ਨੇ, ਅੰਮ੍ਰਿਤ ਤੋਂ, ਅੰਮ੍ਰਿਤਸਰ ਤੋਂ ਤੇ ਅੰਮ੍ਰਿਤ ਬਾਣੀ ਤੋਂ। ਤੂੰ ਕਾਇਮ ਵੀ ਤਿੰਨਾ ਕਰਕੇ ਵੇ, ਸਾਰੀ ਦੁਨੀਆ ਘੁੰਮ ਕੇ ਆ ਜੀ। ਸੱਤੇ ਬਲਵੰਡ ਨੇ ਐਵੇਂ ਨਹੀਂ ਸੀ ਕਿਹਾ ਦਾਤਾ ਕਿ ਧੰਨ ਸੋ ਤੇਰਾ ਥਾਨ ਹੈ, ਸੱਚ ਤੇਰਾ ਪੈਸ਼ਕਾਰਿਆ। ਉਸ ਪਵਿੱਤਰ ਧਰਤੀ ਤੋਂ ਆਪ ਸੰਗਤਾਂ ਦੇ ਦਰਸ਼ਨ ਕਰਨ ਆਏ ਨੇ, ਆਪ ਸਮੂਹ ਸੰਗਤ ਨੇ। ਗੁਰਮੁਖੋ ਜਾਇਓ ਨਾ, ਸਰਵਣ ਕਰਕੇ ਜਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।